ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਗੁਰ ਕੇ ਚਰਨ ਜੀ ਕਾ ਨਿਸਤਾਰਾ ਸਮੁੰਦ ਸਾਗਰ ਜਿਨ ਖਿਨ ਮਹਿ ਤਾਰਾ ਗੁਰ ਕੇ ਚਰਨ ਜੀ ਕਾ ਨਿਸਤਾਰਾ ਸਮੁੰਦ ਸਾਗਰ ਜਿਨ ਛਿਨ ਮਹਿ ਤਾਰਾ ਰਹਾਉ ਕੋਈ ਹੋਆ ਕ੍ਰਮ ਰਤ ਕੋਈ ਤੀਰਥ ਨਾਇਆ ਦਾਸੀ ਹਰ ਕਾ ਨਾਮ ਧਿਆਇਆ ਬੰਧਨ ਕਾਟਨ ਹਾਰ ਸੁਆਮੀ ਜਨ ਨਾਨਕ ਸਿਮਰੈ ਅੰਤਰ ਜਾਮੀ ਬੰਧਨ ਕਾਟਨ ਹਾਰ ਸੁਆਮੀ ਜਨ ਨਾਨਕ ਸਿਮਰੈ ਅੰਤਰ ਜਾਮੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਪੂਜਾ ਪਾਦ ਹਯੂਰੇ ਅਨਵਰ ਸਰਵਰੇ ਕਾਇਨਾਤ ਸ਼ਹਿਨ ਸ਼ਾਹਿਦ ਵਾਲਮ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੱਜ ਬੈਠੇ ਗੁਰੂ ਪਿਆਰੇ ਖਾਲਸਾ ਜੀ, ਜਿਹੇ ਬਿਦ ਗੁਰ ਉਪਦੇਸ਼ਿਆ ਸੋ ਸੁਨਰੇ ਭਾਈ ਦੇ ਮਹਾਂਵਾਕਾਂ ਅਨੁਸਾਰ ਆਪ ਸਭ ਸੰਗਤਾਂ ਨੇ ਜੋ ਸਤਿਗੁਰਾਂ ਨੇ ਆਪਣਾ ਪਾਵਨ ਪਵਿੱਤਰ ਉਪਦੇਸ਼ ਮੁੱਖ ਵਾਕ ਹੁਕਮਨਾਮਾ ਬਖਸ਼ਿਸ਼ ਕੀਤਾ ਸਰਵਣ ਕੀਤਾ ਹੈ, ਸੰਸਾਰ ਸਾਗਰ ਤੋਂ ਤਰਨ ਵਾਸਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਅੱਜ ਦੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਇੱਕ ਨੁਕਤਾ, ਇੱਕ ਗੱਲ ਜਿਹੜੀ ਹੈ ਸਿਰੇ ਦੀ ਸਾਨੂੰ ਸਮਝਾਈ ਹੈ ਕਿ ਜੇ ਤੂੰ ਸੰਸਾਰ ਸਾਗਰ ਤੋਂ ਤਰਨਾ ਚਾਹੁੰਦਾ ਆ ਫਿਰ ਗੁਰੂ ਦੇ ਚਰਣਾਂ ਦੇ ਨਾਲ ਜੁੜਨਾ ਪਵੇਗਾ। ਤੈਨੂੰ ਨਿਰਾ ਗੁਰੂ ਦੇ ਚਰਣਾਂ ਦੇ ਨਾਲ ਜੁੜਨ ਦੇ ਨਾਲ ਵੀ ਸਤਿਗੁਰਾਂ ਨੇ ਸਾਨੂੰ ਇੱਕ ਗੱਲ ਸਮਝਾਈ ਹੈ, ਗੱਲ ਨਹੀਂ ਬਣੇਗੀ, ਐਸਾ ਨਾ ਹੋਵੇ ਕਿਸੇ ਤਸਵੀਰ ਦੇ ਵਿੱਚ ਗੁਰੂ ਸਾਹਿਬਾਨ ਦੇ ਜਿਹੜੇ ਚਰਨ ਨੇ ਉਹਨਾਂ ਦੇ ਉੱਤੇ ਤੂੰ ਸੁਰਤੀ ਟਿਕਾ ਕੇ ਉੱਥੇ ਹੀ ਅੜ ਬੈਠ ਜਾਵੇਂ, ਗੱਲ ਇਹਦੇ ਨਾਲ ਵੀ ਨਹੀਂ ਬਣੇਗੀ। ਗੁਰੂ ਕੇ ਚਰਨ ਕਿਹੜੇ ਨੇ? ਗੁਰੂ ਦਾ ਸ਼ਬਦ ਹੀ ਗੁਰੂ ਦੇ ਚਰਨ ਨੇ। ਗੁਰੂ ਸ਼ਬਦ ਦੇ ਨਾਲ ਜੁੜ ਜਾਏਗਾ ਤੇ ਤੇਰਾ ਨਿਸਤਾਰਾ ਹੋ ਜਾਏਗਾ, ਤਰ ਜਾਏਗਾ, ਕਹਿੰਦੇ ਤੇ ਅਗਲੀ ਪੰਕਤੀ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਸਮਝਾਇਆ ਆ ਜਿਹੜੇ ਕਰਮ ਕਾਂਡਾਂ ਦੇ ਵਿੱਚ ਫਸ ਗਏ ਨੇ ਕੋਈ ਹੋਵਾ ਕਰਮ ਰਤ ਕਰਮ ਕਾਂਡਾਂ ਦੇ ਵਿੱਚ ਜਿਹੜੇ ਫਸ ਗਏ ਨੇ ਉਹ ਸੰਸਾਰ ਸਾਗਰ ਤੋਂ ਤਰ ਨਹੀਂ ਸਕਣਗੇ। ਕਰਮ ਦਾ ਅਰਥ ਜਿਹੜਾ ਵਿਦਵਾਨਾਂ ਨੇ ਵੱਖ ਵੱਖ ਦੇ ਅਰਥ ਲਿਖੇ ਹੋਏ ਨੇ, ਮਹਾਨ ਕੋਸ਼ ਗ੍ਰੰਥ ਜਦੋਂ ਅਸੀਂ ਪੜ੍ਹਦੇ ਹਾਂ ਤੇ ਉਹਦੇ ਵਿੱਚ ਕਰਮ ਦੇ ਭਾਈ ਸਾਹਿਬ ਨੇ ਬਹੁਤ ਅਰਥ ਲਿਖੇ ਹੋਏ ਨੇ। ਇੱਕ ਦੋ ਕਦਮ, ਤਿੰਨ ਹੱਥ, ਇੱਕ ਇਹਨੂੰ ਕਰਮ ਕਿਹਾ ਗਿਆ ਹੈ। ਇੱਕ ਪਾਸੇ ਨੂੰ 36, ਇੱਕ ਪਾਸੇ ਨੂੰ 40 ਕਰਮਾਂ ਦਾ ਕਿੱਲਾ ਕਿਹਾ ਜਾਂਦਾ ਹੈ। ਇੱਕ ਇਹ ਕਰਮ ਆ 5 ਫੁੱਟ 1.25 ਫੁੱਟ ਕਾਰਪੋਰੇਸ਼ਨ ਦੇ ਅੰਦਰ ਅੰਦਰ 5 ਫੁੱਟ ਦੀ ਕਰਮ ਤੇ ਕਾਰਪੋਰੇਸ਼ਨ ਤੋਂ ਬਾਹਰ ਜਿਹੜੀ ਹੈ ਉੱਥੇ 5.25 ਫੁੱਟ ਦੀ ਕਰਮ। ਇੱਕ ਕੀਤੇ ਹੋਏ ਕਰਮਾਂ ਦੇ ਬਾਰੇ ਵੀ ਕਰਮ ਜਿਹੜਾ ਆ, ਕੰਮਾਂ ਨੂੰ ਵੀ ਕਰਮ ਕਹਿੰਦੇ ਨੇ, ਜਿਹਨਾਂ ਨੂੰ ਅਸੀਂ ਤਿੰਨ ਪ੍ਰਕਾਰ ਦੇ ਨਾਲ ਕਰਮ ਕਹਿੰਦੇ ਹਾਂ, ਕਿਰਿਆਮਾਨ ਕਰਮ, ਪ੍ਰਾਰਬਧ ਕਰਮ ਤੇ ਸੰਚਿਤ ਕਰਮ। ਇੱਕ ਜਿਹੜੇ ਹੁਣ ਅਸੀਂ ਕਰਮ ਕਰ ਰਹੇ ਹਾਂ ਇਹ ਕਿਰਿਆਮਾਨ ਕਰਮ, ਜਿਹੜੇ ਅਸੀਂ ਕਰਮਾਂ ਦਾ ਫਲ ਭੋਗ ਰਹੇ ਹਾਂ, ਜਿਹਨਾਂ ਕਰਮਾਂ ਕਰਕੇ ਸਾਨੂੰ ਮਨੁੱਖਾ ਦੇਹ ਮਿਲੀ ਆ ਜਾਂ ਕੋਈ ਸੁੱਖ ਮਿਲੇ ਹੋਏ ਨੇ, ਇਹਨਾਂ ਨੂੰ ਪ੍ਰਾਰਬਧ ਕਰਮ, ਤੇ ਜਿਹਨਾਂ ਕਰਮਾਂ ਦਾ ਅਜੇ ਫਲ ਆਪਾਂ ਭੋਗਣਾ ਆ ਇਹਨਾਂ ਨੂੰ ਸੰਚਿਤ ਕਰਮ ਕਹਿੰਦੇ ਨੇ, ਜਿਹੜੇ ਅਜੇ ਜਿਹੜੇ ਭੋਗਣੇ ਨੇ। ਇੱਕ ਕਰਮ ਦਾ ਅਰਥ ਉਹਨਾਂ ਨੇ ਬਖਸ਼ਿਸ਼ ਲਿਖੀ ਹੋਈ ਆ, ਪ੍ਰਭੂ ਦੀ ਕਿਰਪਾ। ਪਰ ਇੱਥੇ ਜਿਹੜਾ ਪੰਕਤੀ ਦੇ ਵਿੱਚ ਕਰਮ ਰਤ ਆਇਆ ਨਾ, ਇਹਦਾ ਭਾਵ ਆ ਕਰਮ ਕਾਂਡ। ਕਾਂਡ ਤੋਂ ਭਾਵ ਹੁੰਦਾ ਆ ਹਿੱਸਾ, ਉਹ ਭਾਗ ਜਿਹਦੇ ਵਿੱਚ ਕੁਝ ਕਰਮਾਂ ਬਾਰੇ ਲਿਖਿਆ ਹੋਵੇ। ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਹੀ ਸਤਿਗੁਰਾਂ ਨੇ ਕਰਮ ਕਾਂਡਾਂ ਦਾ ਜਿਹੜਾ ਸੀ ਖੰਡਨ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਕਰਮ ਕਾਂਡ ਕਰਨ ਦੇ ਨਾਲ ਜਿਨ੍ਹਾਂ ਦੇ ਵਿੱਚ ਪ੍ਰੇਮ ਕੋਈ ਨਾ ਹੋਵੇ, ਜਿਨ੍ਹਾਂ ਦੇ ਵਿੱਚ ਉਹ ਪ੍ਰਾਪਤ ਕੋਈ ਨਾ ਹੋਵੇ, ਇਹ ਕਰਮ ਕਰਨ ਦੇ ਨਾਲ ਤੂੰ ਪਰਮਾਤਮਾ ਦੇ ਨਾਲ ਇੱਕਮਿੱਕ ਨਹੀਂ ਹੋ ਸਕੇਗਾ ਜਾਂ ਤੇਰਾ ਇਸ ਸੰਸਾਰ ਤੋਂ ਨਿਸਤਾਰਾ ਨਹੀਂ ਹੋ ਸਕੇਗਾ। ਉਹ ਕਰਮ ਕਾਂਡ ਕਿਹੜੇ ਨੇ, ਉਹਨਾਂ ਦੇ ਸੰਬੰਧ ਦੇ ਵਿੱਚ ਗੁਰਬਾਣੀ ਦੇ ਵਿੱਚ ਸਾਨੂੰ ਸਤਿਗੁਰਾਂ ਨੇ ਜਗ੍ਹਾ ਜਗ੍ਹਾ ਤੇ ਦੱਸਿਆ ਹੋਇਆ ਕਿ ਆਹ ਜਿਹੜੇ ਤੂੰ ਕਰਮ ਕਰ ਰਿਹਾ ਨਾ ਇਹ ਕਰਮ ਕਾਂਡ ਹੀ। ਜਿਵੇਂ ਸਾਹਿਬ ਬਖਸ਼ਿਸ਼ ਕਰਦੇ ਨੇ, ਇੱਕ ਵਨ ਖੰਡ ਵੈਸੇ ਜਾਏ ਸਾਧਨਾ ਦੇਵ ਹੀ, ਕਹਿੰਦੇ ਪ੍ਰਭੂ ਦਾ ਪਿਆਰ ਛੱਡ ਕੇ, ਘਰ ਦੇ ਕੰਮ ਕਾਰ ਛੱਡ ਕੇ, ਮਿਹਨਤ ਮੁਸ਼ਕਤ ਛੱਡ ਕੇ, ਜੰਗਲ ਦੇ ਵਿੱਚ ਜਾ ਕੇ ਕਿਸੇ ਗੋਸ਼ੇ ਦੇ ਵਿੱਚ ਬੈਠ ਜਾਣਾ, ਕਿਸੇ ਇਕਾਂਤ ਜਗ੍ਹਾ ਤੇ ਜਾ ਕੇ ਬੈਠ ਜਾਣਾ ਸਾਧਨਾ ਦੇ ਵੀ। ਕੋਈ ਆਵਾਜ਼ਾਂ ਮਾਰੇ, ਕੋਈ ਇਹਨੂੰ ਕਹੇ, ਬਿਲਕੁਲ ਨਾ ਸੁਣੇ ਗਿਣੇ। ਸਤਿਗੁਰੂ ਜੀ ਕਹਿੰਦੇ ਇਹ ਕਰਮ ਕਾਂਡ ਆ, ਇਹਦੇ ਨਾਲ ਪ੍ਰਾਪਤ ਨਹੀਂ ਹੋਏਗਾ ਪਰਮਾਤਮਾ। ਭਾਈ ਸਾਹਿਬ ਭਾਈ ਵੀਰ ਸਿੰਘ ਨੇ ਕਰਮ ਕਾਂਡਾਂ ਦੇ ਸੰਬੰਧ ਦੇ ਵਿੱਚ ਕਲਗੀਧਰ ਚਮਤਕਾਰ ਦੇ ਵਿੱਚ ਇੱਕ ਸਾਨੂੰ ਬੜੀ ਸੋਹਣੀ ਸਿੱਖਿਆਦਾਇਕ ਗੁਰੂ ਇਤਿਹਾਸ ਦੇ ਵਿੱਚ ਉਹ ਸਾਖੀ ਦੇ ਨਾਲ ਸਮਝਾਇਆ ਆ। ਕਹਿੰਦੇ ਸੋਹਣਾ ਮੋਹਣਾ ਨਾਮ ਦੇ ਦੋ ਇਸ ਤਰ੍ਹਾਂ ਦੇ ਕਰਮ ਕਾਂਡੀ ਉਹਨਾਂ ਨੇ ਨਾ ਆਪਣਾ ਇਹ ਨੇਮ ਬਣਾਇਆ ਹੋਇਆ ਸੀ ਕਿ ਜਿੰਨੀ ਦੇਰ ਤੱਕ ਅਸੀਂ ਮੂਰਤੀ ਦੀ ਪੂਜਾ ਨਹੀਂ ਕਰ ਲੈਂਦੇ, ਆਪਣੇ ਮੂੰਹ ਦੇ ਵਿੱਚ ਪਾਣੀ ਦਾ ਘੁੱਟ ਵੀ ਨਹੀਂ ਪਾਉਣਾ, ਉਹਨਾਂ ਨੇ ਪਹਿਲੇ ਪੈਰ ਉੱਠਿਆ ਕਰਨਾ, ਜਾ ਕੇ ਖੂਹ ਤੋਂ ਇਸ਼ਨਾਨ ਕਰਨਾ, ਪਾਣੀ ਲੈ ਕੇ ਆਇਆ ਕਰਨਾ ਵਗਦੇ ਦਰਿਆ ਤੋਂ ਜਾਂ ਖੂਹ ਤੋਂ। ਇਸੇ ਤਰ੍ਹਾਂ ਹੀ ਕਹਿੰਦੇ ਇੱਕ ਦਿਨ ਉਹ ਪਾਣੀ ਲੈ ਕੇ ਜਲ ਲੈ ਕੇ ਆ ਰਹੇ ਸਨ, ਉਹਨਾਂ ਨੇ ਦੇਵਤੇ ਦੀ ਮੂਰਤੀ ਦਾ ਇਸ਼ਨਾਨ ਕਰਾਉਣਾ ਸੀ, ਉਹਨੂੰ ਇਸ਼ਨਾਨ ਕਰਾ ਕੇ ਭੋਗ ਲਗਾਉਣਾ ਸੀ, ਫਿਰ ਕੁਝ ਛਕਣਾ ਸੀ। ਇੱਕ ਗੁਰੂ ਕਾ ਸਿੱਖ ਜਿਹਨੇ ਕੁਝ ਲਟੇਰਿਆਂ ਦੇ ਕੋਲੋਂ ਕੁਝ ਇਨਸਾਨੀਅਤ ਨੂੰ ਕਿਸੇ ਨੂੰ ਬਚਾਇਆ ਸੀ, ਲੁੱਟਣੋਂ ਕਿਸੇ ਦੀ ਇੱਜ਼ਤ ਬਚਾਈ, ਉਹ ਉਹਨਾਂ ਲੁਟੇਰਿਆਂ ਦੇ ਨਾਲ ਲੜਦਾ ਲੜਦਾ ਜ਼ਖਮੀ ਹੋ ਗਿਆ ਤੇ ਕਹਿੰਦੇ ਨੇ ਉਹ ਡਿੱਗਦਾ ਢਹਿੰਦਾ ਪਾਣੀ ਵੱਲ ਨੂੰ ਆਇਆ ਲੜਦਿਆਂ ਲੜਦਿਆਂ ਕਹਿੰਦੇ ਉਹ ਏਡੀ ਦੂਰ ਪਹੁੰਚ ਗਿਆ ਉਸ ਸਾਥੀਆਂ ਦੇ ਨਾਲੋਂ ਜਿਨ੍ਹਾਂ ਨੂੰ ਉਹ ਬਚਾ ਰਿਹਾ ਸੀ, ਉਹ ਵੀ ਮੁੜ ਕੇ ਉਹਨਾਂ ਨੇ ਲੱਭਣਾ ਸ਼ੁਰੂ ਕਰ ਦਿੱਤਾ ਉਹਨੂੰ। ਇਹ ਲਾਗੋਂ ਦੀ ਕਹਿੰਦੇ ਸੋਹੇ ਨਾਲ ਮੋਹੇ ਨਾਲ ਜਿਹੜੇ ਸਨ ਪਾਣੀ ਲੈ ਕੇ ਜਲ ਲੈ ਕੇ ਜਾ ਰਹੇ ਸਨ, ਉਹਨੇ ਆਵਾਜ਼ ਦਿੱਤੀ ਥੋੜਾ ਜਲ ਮੈਨੂੰ ਛਕਾ ਦਿਓ। ਇਹਨਾਂ ਨੇ ਆਵਾਜ਼ ਨਹੀਂ ਸੁਣੀ, ਤੁਰੇ ਗਏ ਨੇ। ਉਹਨੇ ਆਖਿਆ ਮੈਨੂੰ ਭਾਈ ਥੋੜਾ ਜਲ ਛਕਾ ਦਿਓ। ਕਹਿਣ ਲੱਗੇ ਪਹਿਲਾਂ ਅਸੀਂ ਠਾਕਰ ਦੀ ਕਰਾਂਗੇ ਪੂਜਾ, ਜਾ ਕੇ ਇਸ਼ਨਾਨ ਭੋਗ ਲਗਾਵਾਂਗੇ, ਉਸ ਤੋਂ ਬਾਅਦ ਤੈਨੂੰ ਜਲ ਛਕਾਵਾਂਗੇ। ਜਲ ਅਸੀਂ ਠਾਕਰ ਵਾਸਤੇ ਲੈ ਕੇ ਜਾ ਰਹੇ ਹਾਂ। ਉਹ ਆ ਗਏ ਨੇ, ਇਹ ਗੁਰੂ ਕਾ ਸਿੱਖ ਸ਼ਹੀਦ ਹੋ ਗਿਆ ਆ। ਉਹਨਾਂ ਦੇ ਮਨ ਨੂੰ ਵੀ ਇਸ ਗੱਲ ਦੀ ਜਿਹੜੀ ਨਾ ਤੜਫ ਲੱਗੀ ਹੋਈ ਆ ਕਿ ਕਿਸੇ ਨੇ ਸਾਡੇ ਕੋਲੋਂ ਜਲ ਮੰਗਿਆ। ਭਾਈ ਸਾਹਿਬ ਨੇ ਤਾਂ ਬੜੀ ਲੰਮੀ ਸਾਖੀ ਉੱਥੇ ਲਿਖੀ ਹੋਈ, ਉਹਨਾਂ ਨੇ ਆਖਿਆ ਇਹ ਵੀ ਗੱਲ ਕਹੀ ਉਹ ਗੁਰੂ ਕੇ ਸਿੱਖ ਨੇ ਕਿ ਫਿਰ ਦਰਸ਼ਨ ਨਹੀਂ ਜੇ ਦੇਣ ਲੱਗਾ ਉਹ ਪਰਮਾਤਮਾ, ਜੇ ਤੁਸੀਂ ਜਲ ਨਹੀਂ ਕਿਸੇ ਨੂੰ ਛਕਾਰੇ ਤਾਂ। ਕਹਿੰਦੇ ਉਹ ਦੌੜੇ ਦੌੜੇ ਆਏ, ਪੂਜਾ ਦੇ ਵਿੱਚ ਮਨ ਵੀ ਨਾ ਲੱਗਾ, ਆਉਂਦਿਆਂ ਨੂੰ ਉਹ ਗੁਰੂ ਕਾ ਸਿੱਖ ਸ਼ਹੀਦ ਹੋ ਗਿਆ ਸੀ ਤੇ ਉਹ ਲੱਭਦੇ ਲੱਭਦੇ ਜਿਨ੍ਹਾਂ ਨੂੰ ਉਹਨੇ ਬਚਾਇਆ ਸੀ ਉਹ ਵੀ ਉੱਥੇ ਪਹੁੰਚ ਗਏ ਤੇ ਉਹਨਾਂ ਨੇ ਆਖਿਆ ਬੜਾ ਕੁਰਬਾਨੀ ਵਾਲਾ ਗੁਰੂ ਕਾ ਸਿੱਖ ਆ, ਆਪ ਸ਼ਹੀਦ ਹੋ ਗਿਆ ਆ। ਇਹਦੇ ਕਿਹੜੇ ਰਿਸ਼ਤੇਦਾਰ ਸਨ, ਕੋਈ ਸਕੇ ਸੰਬੰਧੀ ਸਨ ਜਿਨ੍ਹਾਂ ਨੂੰ ਇਹਨੇ ਲੁੱਟਣੋਂ ਬਚਾਇਆ ਆ, ਪਰ ਲੱਗਦਾ ਆ ਪਾਣੀ ਨੂੰ ਤੜਫਦਾ ਤੜਫਦਾ ਇਹ ਸ਼ਹੀਦ ਹੋ ਗਿਆ ਆ। ਇਹੋ ਜੇ ਗੁਰੂ ਸਾਹਿਬ ਜੀ ਕਹਿੰਦੇ ਕਰਮ ਕਾਂਡ ਤੋਂ ਕੁਝ ਵੀ ਪ੍ਰਾਪਤ ਨਹੀਂ ਹੋਏਗਾ, ਇਹੋ ਜੇ ਨੇਮ ਤੋਂ ਵੀ ਤੈਨੂੰ ਕੁਝ ਪ੍ਰਾਪਤ ਨਹੀਂ ਹੋਏਗਾ, ਜਿਹੜਾ ਕਿਸੇ ਦੀ ਜਾਨ ਹੀ ਨਹੀਂ ਬਚਾ ਸਕਿਆ, ਜਿਹੜਾ ਜਿਹੜਾ ਕਿਸੇ ਦੇ ਕੰਮ ਹੀ ਨਾ ਆ ਸਕਿਆ। ਮੰਦਿਰ ਦੇ ਬਾਹਰ ਇੱਕ ਬੀਬੀ ਬੱਚੇ ਨੂੰ ਕੁਛੜ ਚੁੱਕੀ ਖਲੋਤੀ ਹੋਈ ਆ ਤੇ ਤਰਸ ਭਰੀਆਂ ਨਿਗਾਹ ਦੇ ਨਾਲ ਮੰਦਿਰ ਵੱਲ ਨੂੰ ਦੇਖ ਰਹੀ ਆ। ਬੱਚਾ ਬਹੁਤ ਰੋ ਰਿਹਾ ਆ ਤੇ ਨਾਮਦੇਵ ਜੀ ਆਏ ਤੇ ਉਹਨਾਂ ਨੇ ਪੁੱਛਿਆ ਬੱਚੇ ਦੇ ਰੋਣ ਦਾ ਕਾਰਨ ਕੀ। ਉਹ ਕਹਿਣ ਲੱਗੀ 3 ਦਿਨ ਹੋ ਗਏ ਆ ਪ੍ਰਸ਼ਾਦਾ ਵੀ ਨਹੀਂ ਛਕਿਆ, ਪਾਣੀ ਨਾਲ ਹੀ ਗੁਜ਼ਾਰਾ ਕਰ ਰਹੀ ਆ ਤੇ ਥਣਾਂ ਦੇ ਵਿੱਚ ਦੁੱਧ ਨਹੀਂ ਆ ਰਿਹਾ ਤੇ ਬੱਚਾ ਦੁੱਧ ਵਾਸਤੇ ਵਿਲਕ ਰਿਹਾ ਆ ਤੇ ਪੰਡਿਤ ਇਹਦੇ ਕੋਲ ਦੁੱਧ ਅੰਦਰ ਹੈਗਾ ਆ ਤੇ ਮੈਂ ਕਹਿੰਦੀ ਹਾਂ ਥੋੜਾ ਜਿਹਾ ਦੁੱਧ ਦੇ ਦੇ ਬੱਚੇ ਦੇ ਢਿੱਡ ਨੂੰ ਕੁਝ ਝੁਲਕਾ ਆ ਜਾਵੇ, ਕੁਝ ਇਹਦੇ ਢਿੱਡ ਦੇ ਵਿੱਚ ਪੇਟ ਦੇ ਵਿੱਚ ਪਹੁੰਚ ਜਾਵੇ, ਪਰ ਇਹ ਦਿੰਦਾ ਨਹੀਂ ਹੈ। ਕਹਿੰਦਾ ਆ ਇਸ ਦੁੱਧ ਦੇ ਨਾਲ ਕੱਚੀ ਲੱਸੀ ਬਣਾ ਕੇ ਮੈਂ ਮੂਰਤੀ ਦੀ ਪੂਜਾ ਇਹਦਾ ਇਸ਼ਨਾਨ ਕਰਾਉਣਾ, ਇਹਦੀ ਪੂਜਾ ਕਰਨੀ ਹੈ। ਇਹੋ ਜਿਹੇ ਕਰਮਕਾਂਡ ਕਰਨ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਆ। ਸਤਿਗੁਰੂ ਜੀ ਕਹਿੰਦੇ ਸਿਰਫ ਤੇ ਸਿਰਫ ਕਰਮਕਾਂਡ ਆ, ਇਹਨਾਂ ਦੇ ਵਿੱਚੋਂ ਤੈਨੂੰ ਕੁਝ ਨਹੀਂ ਮਿਲਣਾ। ਇਹ ਕੀਤੀ ਹੋਈ ਤੇਰੀ ਸੇਵਾ, ਇਹ ਕੀਤਾ ਹੋਇਆ ਤੇਰਾ ਕਰਮ, ਇਹ ਵਿਅਰਥ ਹੀ ਚਲਿਆ ਜਾਏਗਾ। ਸਾਖੀਕਾਰ ਨੇ ਤੇ ਲਿਖਿਆ ਭਗਤ ਨਾਲ ਨੇ ਧੱਕੇ ਮਾਰ ਕੇ ਲਿਆ ਕੇ ਉਹਦੇ ਕੋਲੋਂ ਦੁੱਧ ਲਿਆ ਕੇ ਉਹਨੂੰ ਦਿੱਤਾ, ਪਰ ਭਗਤ ਨਾਮਦੇਵ ਦੀ ਕੀਤੀ ਹੋਈ ਵਧੀਕੀ ਇਹ ਜਿਹੜੀ ਸੀ ਸਫਲੀ ਹੋ ਗਈ। ਉਹਨੇ ਕਿਸੇ ਦੀ ਜਾਨ ਬਚਾਈ, ਕਿਸੇ ਦੇ ਪੇਟ ਦੇ ਵਿੱਚ ਕੁਝ ਪਾਇਆ, ਪਰ ਕਿਸੇ ਨੇ ਡੋਲ ਹੀ ਦੇਣਾ ਸਿਰਫ ਪੱਥਰ ਦੇ ਉੱਤੇ, ਉਹਦਾ ਵਿਅਰਥ ਹੀ ਜਾਣਾ ਆ। ਸਤਿਗੁਰੂ ਸਾਨੂੰ ਇਹ ਗੱਲ ਸਮਝਾਉਂਦੇ ਨੇ ਕੋਈ ਕੰਮ ਨਹੀਂ ਕਿਸੇ ਦਾ ਕੀਤਾ, ਕੋਈ ਸੇਵਾ ਨਹੀਂ ਕੀਤੀ, ਜ਼ਿੰਦਗੀ ਕਿਸੇ ਲੇਖੇ ਨਹੀਂ ਲਾਏ। ਤੂੰ ਵਣਖੰਡ ਜਾ ਕੇ ਕਿਸੇ ਵਣ ਦੇ ਵਿੱਚ ਜੰਗਲ ਦੇ ਵਿੱਚ ਜਾ ਕੇ ਇਕਾਂਤ ਦੇ ਵਿੱਚ ਬੈਠ ਗਿਆ ਆ, ਕੋਈ ਆਵਾਜ਼ਾਂ ਵੀ ਤੈਨੂੰ ਮਾਰਿਆ ਆ ਤੇ ਪੱਥਰ ਦੇ ਲਿਆ ਤੇ ਤੂੰ ਆਵਾਜ਼ ਨੂੰ ਸੁਣ ਹੀ ਨਹੀਂ ਰਿਹਾ। ਕਹਿੰਦੇ ਇਸ ਤਰ੍ਹਾਂ ਦਾ ਹੀ ਕਰਮਕਾਂਡੀ ਹੋ ਰਿਹਾ। ਇੱਕ ਪਾਲਾ ਕੱਕਰ ਭੰਨ ਸੀਤਲ ਜਲ ਹੇਵਈ ਹੇਵਹੀ। ਕਹਿੰਦੇ ਕੁਝ ਐਸੇ ਨੇ ਜਿਹੜੇ ਪਾਲੇ ਦੇ ਵਿੱਚ ਠੰਡ ਦੇ ਵਿੱਚ ਮਰਦੇ ਨੇ, ਠੰਡੇ ਪਾਣੀ ਦੇ ਵਿੱਚ ਬੈਠੇ ਰਹਿੰਦੇ ਨੇ, ਕੱਕਰ ਉਹਨਾਂ ਤੇ ਪੈ ਜਾਂਦਾ ਆ। ਪਰ ਸਤਿਗੁਰੂ ਕਹਿੰਦੇ ਇਹਦੇ ਨਾਲ ਵੀ ਪਰਮਾਤਮਾ ਤੈਨੂੰ ਮਿਲ ਨਹੀਂ ਸਕਦਾ, ਇਹ ਵੀ ਤੇਰਾ ਕਰਮਕਾਂਡ ਹੀ ਆ। ਜੇ ਅਸੀਂ ਵੀ ਕੁਝ ਇਹੋ ਜਿਹੇ ਕਰਮ ਕਰ ਰਹੇ ਹਾਂ ਨਾ ਗੁਰਮੁਖ ਪਿਆਰਿਓ, ਠੰਡ ਦੇ ਵਿੱਚ ਬੈਠ ਕੇ ਉੱਤੇ ਬਰਫ਼ ਪਵਾਲੀ ਕੱਪੜੇ ਨਾ ਪਹਿਨੇ, ਤੇ ਇਹੋ ਜਿਹੇ ਕਰਮ ਕਰਨ ਦੇ ਨਾਲ ਪਰਮਾਤਮਾ ਕਦੀ ਮਿਲੇਗਾ ਨਹੀਂ। ਇਹ ਤੇ ਜਿਹਦ ਆ ਇੱਕ ਪਰਮਾਤਮਾ ਨੂੰ ਪਾਉਣ ਦੀ। ਜਦੋਂ ਅਸੀਂ ਦੇਖਦੇ ਹਾਂ ਨਾ ਸਾਡੇ ਬੱਚੇ ਘਰ ਦੇ ਵਿੱਚ ਸਾਡੇ ਨਾਲ ਕੋਈ ਜਿਦ ਕਰਦੇ ਨੇ ਕਿ ਮੈਨੂੰ ਫਲਾਣੀ ਵਸਤੂ ਨਾ ਮਿਲੀ, ਮੈਂ ਕੁਝ ਖਾ ਕੇ ਮਰ ਜਾਣਾ, ਮੈਂ ਕਰੰਟ ਨੂੰ ਹੱਥ ਲਗਾ ਲੈਣਾ ਆ, ਮੈਂ ਜੁੱਤੀ ਨਹੀਂ ਪਾਉਣੀ, ਮੈਂ ਕੱਪੜੇ ਨਹੀਂ ਪਾਉਣੇ। ਮਾਂ ਬਾਪ ਦਾ ਮਨ ਉਸ ਵੇਲੇ ਬਹੁਤ ਦੁਖੀ ਹੁੰਦਾ ਹੈ ਉਹ ਜਿਹਦੀ ਔਲਾਦ ਤੋਂ। ਜੇ ਪਰਮਾਤਮਾ ਦੇ ਨਾਲ ਅਸੀਂ ਇਹੋ ਜਿਹੀ ਜਿਦ ਕਰ ਰਹੇ ਹਾਂ ਨਾ ਤੇ ਗੁਰਮੁਖ ਪਿਆਰਿਓ ਕਿ ਲੈ ਜੇ ਤੂੰ ਮੈਨੂੰ ਆਹ ਨਹੀਂ ਦਿੱਤਾ, ਜੇ ਤੂੰ ਮੈਨੂੰ ਪ੍ਰਾਪਤ ਨਹੀਂ ਹੋਇਆ, ਮੈਂ ਕੱਪੜੇ ਨਹੀਂ ਪਾਉਣੇ, ਮੈਂ ਠੰਡੇ ਪਾਣੀ 'ਚ ਬੈਠੇ ਰਹਿਣਾ ਆ, ਮੈਂ ਜੰਗਲਾਂ 'ਚ ਚਲਿਆ ਜਾਵਾਂਗਾ, ਪਰਮਾਤਮਾ ਇਸ ਤਰ੍ਹਾਂ ਪ੍ਰਸੰਨ ਨਹੀਂ ਹੋਏਗਾ। ਸਰਬਜੀਤ ਕਹਿੰਦੇ ਮਨ ਹਾਟ ਕਿੰਨੇ ਨਾ ਪਾਇਓ ਸਕ ਥੱਕੇ ਕਰਮ ਕਮਾਏ। ਮਨ ਦੀ ਜਿਦ ਦੇ ਨਾਲ ਪਰਮਾਤਮਾ ਪ੍ਰਾਪਤ ਨਹੀਂ ਹੁੰਦਾ, ਪ੍ਰੇਮ ਦੇ ਨਾਲ ਪਰਮਾਤਮਾ ਜਿਹੜਾ ਪ੍ਰਾਪਤ ਹੋਏਗਾ। ਇਹ ਤੇਰੇ ਕਰਮ ਕਾਂਡ ਨੇ। ਸਤਿਗੁਰੂ ਕਹਿ ਰਹੇ ਨੇ ਇਹਨਾਂ ਦੇ ਨਾਲ ਤੈਨੂੰ ਕੁਝ ਪ੍ਰਾਪਤ ਨਹੀਂ ਹੋਣਾ। ਫਿਰ ਕਹਿੰਦੇ ਇੱਕ ਭਸਮ ਚੜਾਏ ਅੰਗ ਮੈਲ ਨਾ ਧੋਵਹੀ। ਕਹਿੰਦੇ ਤੂੰ ਕੀ ਸਮਝਦਾ ਆ ਪਿੰਡੇ ਦੇ ਉੱਤੇ ਸਵਾਹ ਮਲ ਲੈਣ ਦੇ ਨਾਲ ਕਿ ਪਰਮਾਤਮਾ ਤੈਨੂੰ ਪ੍ਰਾਪਤ ਹੋ ਜਾਏਗਾ। ਤੂੰ ਬਿਲਕੁਲ ਘੱਟੇ ਮਿੱਟੀ ਦੇ ਵਿੱਚ ਹੀ ਖੇਡਦਾ ਰਵੇਂ, ਰੁਲਿਆ ਫਿਰਦਾ ਰਵੇਂ, ਤੂੰ ਸਮਝੇ ਕਿ ਸ਼ਾਇਦ ਪਰਮਾਤਮਾ ਸਵਾਹ ਮਲ ਦੇ ਨਾਲ ਪ੍ਰਾਪਤ ਹੋ ਜਾਏਗਾ। ਤੇ ਕਹਿੰਦੇ ਹਾਥੀ ਨੀਰ ਨਿਵਾਲੀ ਹੈ ਸਿਰ ਸ਼ਾਰ ਉਡਾਵੇ। ਕਹਿੰਦੇ ਹਾਥੀ ਜਿਹੜਾ ਆ ਉਹ ਰਹਿੰਦਾ ਹੀ ਇਸ ਤਰ੍ਹਾਂ ਮਿੱਟੀ ਘੱਟੇ ਦੇ ਵਿੱਚ, ਉਹਨੂੰ ਨਵਾ ਦਿਓ ਜਿੰਨੀ ਮਰਜ਼ੀ, ਉਹਨੇ ਬਾਹਰ ਆਉਣਾ ਸੁਣ ਦੇ ਨਾਲ ਮਿੱਟੀ ਪੁੱਟਣੀ ਆ ਤੇ ਆਪਣੇ ਸਰੀਰ ਉੱਤੇ ਸੁੱਟ ਲੈਣੀ ਆ, ਰਹਿੰਦਾ ਹੀ ਗੰਦ ਦੇ ਵਿੱਚ ਆ। ਕਹਿੰਦੇ ਉਹਨੂੰ ਨਹੀਂ ਪਰਮਾਤਮਾ ਪ੍ਰਾਪਤ ਹੋਇਆ। ਇਹ ਤੇ ਸਮਝ ਲਓ ਗੁਰਮੁਖ ਪਿਆਰਿਓ, ਗੁਰੂ ਸਾਹਿਬ ਨੇ ਸਾਡੇ ਤੇ ਇੱਕ ਬਖਸ਼ਿਸ਼ ਕਰਕੇ ਸਾਨੂੰ ਸਮਝਾਇਆ। ਕਹਿੰਦੇ ਘੱਟ ਵਸੇ ਚਰਨਾਰ ਬਿੰਦ ਰਸਣਾ ਜਪੇ ਗੋਪਾਲ, ਨਾਨਕ ਸੁਪ੍ਰਭ ਸਿਮਰੀਏ ਤਿਸ ਦੇਹੀ ਕੋ ਪਾਲ। ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਸਮਝਾਇਆ ਹੈ ਕਿ ਇਹ ਜਿਹੜਾ ਤੈਨੂੰ ਸਰੀਰ ਮਿਲਿਆ ਨਾ ਮਨੁੱਖਾ ਜਨਮ, ਇਹ ਹੋਤ ਨਾ ਵਾਰੰਬਾਰ ਵਾਰ ਵਾਰ ਤੇ ਮਿਲਣਾ ਨਹੀਂ ਹੈ, ਵੀ ਇਹ ਨਿਰਮੋਲ ਕਿ ਹੀਰਾ ਆ, ਕੌਡੀ ਬਦਲਿਆ ਜਾਏ ਘੱਟੇ ਕੌਡੀਆਂ ਬਦਲੇ ਗਵਾਰਿਆ ਆ, ਪਰ ਇਹ ਤੇਰੀ ਮੰਜ਼ਿਲ ਨਹੀਂ, ਇੱਥੇ ਸਭ ਕੁਛ ਸਮਾਪਤ ਨਹੀਂ ਹੋ ਜਾਂਦਾ। ਇੱਕ ਤੈਨੂੰ ਪਰਮਾਤਮਾ ਨੇ ਮਨੁੱਖਾ ਜਨਮ ਵਸੀਲਾ ਦਿੱਤਾ ਆ, ਜਿਵੇਂ ਅਸੀਂ ਚੰਡੀਗੜ੍ਹ ਲੁਧਿਆਣੇ ਜਲੰਧਰ ਜਾਣਾ ਹੋਵੇ ਦਿੱਲੀ ਜਾਣਾ ਹੋਵੇ ਤੇ ਅਸੀਂ ਕੋਈ ਨਾ ਕੋਈ ਵਾਹਨ ਲੈਂਦੇ, ਕਾਰ ਲੈਂਦੇ, ਮੋਟਰਸਾਈਕਲ ਲੈਂਦੇ, ਕੋਈ ਬੱਸ ਲੈਂਦੇ, ਜਿਹਦੇ ਤੇ ਚੜ੍ਹ ਕੇ ਅਸੀਂ ਦਿੱਲੀ ਲੁਧਿਆਣੇ ਦਿੱਲੀ ਬੰਬੇ ਇੱਥੋਂ ਤੱਕ ਪਹੁੰਚ ਸਕੀਏ। ਪਰਮਾਤਮਾ ਸਾਡੀ ਮੰਜ਼ਿਲ ਆ ਤੇ ਪਰਮਾਤਮਾ ਨੇ ਆਪਣੇ ਤੱਕ ਪਹੁੰਚਣ ਵਾਸਤੇ ਸਾਨੂੰ ਇੱਕ ਗੱਡੀ ਦਿੱਤੀ ਆ ਸਰੀਰ। ਗੁਰਮੁਖ ਪਿਆਰਿਓ, ਜਿਹੜਾ ਮਨੁੱਖ ਆਪਣੀ ਗੱਡੀ ਦਾ ਖਿਆਲ ਨਹੀਂ ਨਾ ਰੱਖਦਾ, ਜਿਵੇਂ ਅਸੀਂ ਤੁਰਨ ਲੱਗਿਆਂ ਘਰੋਂ ਸਕੂਟਰ ਦੇ ਵਿੱਚ ਵੀ ਇਹਨੇ ਪੈਟਰੋਲ ਹੈਗਾ ਆ, ਮੋਟਰਸਾਈਕਲ 'ਚ ਕਾਰ 'ਚ ਵੇਖਦੇ ਹਾਂ, ਪਾਣੀ ਚੈੱਕ ਕਰਦੇ, ਉਹਦੀ ਹਵਾ ਚੈੱਕ ਕਰਦੇ ਹਾਂ, ਫਿਰ ਅਸੀਂ ਤੁਰਦੇ ਹਾਂ। ਪਰ ਇੱਕ ਗੱਲ ਹੋਰ ਜਿਹੜੀ ਵੇਖਣ ਵਾਲੀ ਆ ਨਾ, ਆਪਣੀ ਕਾਰ ਦੇ ਉੱਤੇ ਪਿਆ ਹੋਇਆ, ਮੋਟਰਸਾਈਕਲ ਤੇ ਪਿਆ ਹੋਇਆ ਗੰਦ ਕਦੀ ਬਰਦਾਸ਼ਤ ਨਹੀਂ ਅਸੀਂ ਕਰਦੇ। ਉਹਦੇ ਤੇ ਮਿੱਟੀ ਘੱਟਾ ਲੱਗਿਆ ਹੋਇਆ, ਸਪੈਸ਼ਲ ਟਾਕੀ ਮਾਰਦੇ, ਦੂਜੇ ਤੀਜੇ ਦਿਨ ਬਾਅਦ ਉਹਨੂੰ ਧੋਨੇ ਵੀ ਆ, ਸਫਾਈ ਬੜੀ ਰੱਖਦੇ ਹਾਂ। ਸਤਿਗੁਰਾਂ ਨੇ ਸਰੀਰ ਰੂਪੀ ਸਾਨੂੰ ਦਿੱਤੀ ਕਾਰ ਪਰਮਾਤਮਾ ਤੱਕ ਪਹੁੰਚਣ ਵਾਸਤੇ, ਸਫ਼ਰ ਕਰਨ ਵਾਸਤੇ, ਤੇ ਅਸੀਂ ਇਸ ਕਾਰ ਦੇ ਉੱਤੇ ਸਵਾਹ ਮਲੀ ਜਾ ਰਹੇ ਹਾਂ, ਮਿੱਟੀ ਪਾਈ ਜਾ ਰਹੇ ਹਾਂ, ਇਹਨੂੰ ਪਾਣੀ ਦੇ ਵਿੱਚ ਲਾ ਦਿੰਦੇ ਹਾਂ, ਪਾਣੀ ਦੇ ਵਿੱਚ ਖਿਲਾਰ ਦਿੰਦੇ ਹਾਂ, ਇਹਨੂੰ ਇਕਾਂਤ ਜੰਗਲਾਂ ਦੇ ਵਿੱਚ ਲਈ ਫਿਰਦੇ ਹਾਂ ਇਸ ਕਾਰ ਨੂੰ। ਇਹਦੇ ਨਾਲ ਤੇ ਆਪਾਂ ਸਫ਼ਰ ਤੈਅ ਕਰਨਾ ਸੀ ਪਰਮਾਤਮਾ ਤੱਕ ਜਾਣ ਵਾਸਤੇ, ਪਰ ਇਹ ਗੱਡੀ ਸਾਡੀ ਉੱਥੇ ਦੀ ਉੱਥੇ ਹੀ ਖਲੋਤੀ ਹੋਈ ਹੈ। ਸਤਿਗੁਰੂ ਜੀ ਕਹਿੰਦੇ ਤਿਸ ਦੇਹੀ ਕੋ ਪਾਲੇ, ਕਾਰ ਰੂਪੀ ਸਰੀਰ ਆ ਨਾ ਜਿਹੜਾ, ਇਹਦੀ ਪਾਲਣਾ ਕਰ, ਇਹਦਾ ਖਿਆਲ ਰੱਖ, ਇਹਦਾ ਹਵਾ ਪਾਣੀ ਚੈੱਕ ਕਰ, ਇਹਨੂੰ ਖਾਣ ਵਾਸਤੇ ਕੀ ਚਾਹੀਦਾ। ਤੂੰ ਕਹਿੰਦਾ ਆ ਮੈਂ ਰੋਟੀ ਛੱਡ ਦਿੱਤੀ ਹੈ, ਜਿਹੜੀ ਗੱਡੀ ਦੇ ਵਿੱਚ ਪੈਟਰੋਲ ਤੇਲ ਨਹੀਂ ਪਵੇਗਾ ਉਹ ਕਿਵੇਂ ਚੱਲੇਗੀ, ਜੇ ਤੂੰ ਰੋਟੀ ਪਾਣੀ ਛੱਡ ਦਿੱਤਾ ਤੇਰਾ ਸਰੀਰ ਚੱਲੇਗਾ ਕਿਵੇਂ। ਜਿਹੜੀ ਗੱਡੀ ਕਿਸੇ ਸਟੈਂਡ ਤੇ ਲਾ ਦਿੱਤੀ ਹੈ, ਕਿਸੇ ਕਾਰ ਗੈਰੇਜ ਦੇ ਵਿੱਚ ਹੀ ਕਿਸੇ ਦੇ ਵਿੱਚ ਲਾ ਦਿੱਤੀ ਆ, ਉਹ ਸਫ਼ਰ ਤੈਅ ਕਿਵੇਂ ਕਰੇਗੀ। ਤੂੰ ਕਿਸੇ ਜੰਗਲ ਦੇ ਵਿੱਚ ਸਮਾਧੀ ਲਾ ਕੇ ਖਿਲਾਰ ਕੇ ਬੈਠ ਗਿਆ, ਆਪਣੀ ਜ਼ਿੰਦਗੀ ਰੂਪੀ ਇਸ ਸਰੀਰ ਰੂਪੀ ਕਾਰ ਨੂੰ ਦੱਸ, ਇਹ ਸਫ਼ਰ ਕਿਵੇਂ ਪਰਮਾਤਮਾ ਤੱਕ ਕਹਿ ਕਰ ਲਏਗੀ। ਤੂੰ ਰੋਡ ਤੇ ਇੱਕ ਪਾਸੇ ਲਾ ਦਿੱਤੀ ਆਪਣੀ ਸਰੀਰ ਰੂਪੀ ਕਾਰ, ਕਹਿੰਦਾ ਕਿ ਮੈਂ ਖਲੋਤਿਆਂ ਖਲੋਤਿਆਂ ਪਰਮਾਤਮਾ ਤੱਕ ਪਹੁੰਚ ਜਾ, ਇਹਨੂੰ ਸਟਾਰਟ ਕਰੇਗਾ 80-100 ਦੀ ਸਪੀਡ ਤੇ ਤੇਜ਼ੀ ਦੇ ਨਾਲ ਭਜਾਵੇਗਾ, ਤੇ ਇਹ ਸਟੇਸ਼ਨ ਤੇ ਕਿਸੇ ਤੇ ਪਹੁੰਚੇਗੀ, ਨਹੀਂ ਤੇ ਖਲੋਤਿਆਂ ਤੇ ਗੱਲ ਹੀ ਨਹੀਂ ਬਣੇਗੀ ਤੇਰੀ। ਕਹਿੰਦੇ ਯਾਦ ਕਰ ਪਰਮਾਤਮਾ ਨੂੰ, ਇਸ ਸਰੀਰ ਦੀ ਪ੍ਰਤਪਾਲਣਾ ਕਰ, ਤੂੰ ਇਹਦੇ ਤੇ ਸਵਾਹ ਪਾਈ ਜਾ ਰਿਹਾ ਆ, ਇਹਦੇ ਉੱਤੇ ਸਵਾਹ ਪਾਉਣ ਦੇ ਨਾਲ, ਇਹਨੂੰ ਗੰਦਿਆਂ ਰੱਖਣ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ, ਇਹਦੀ ਸਫਾਈ ਰੱਖ। ਇਸ ਘੱਟ ਦੇ ਵਿੱਚ ਚਰਨਾਰ ਬਿੰਦ ਵਸੇ, ਇਹਦੇ ਵਿੱਚ ਸਰੀਰ ਦੇ ਵਿੱਚ ਪਰਮਾਤਮਾ ਵੱਸਦਾ ਇਸ ਜਗ੍ਹਾ ਦੇ ਉੱਤੇ, ਤੂੰ ਇੱਥੇ ਗੰਦ ਖਿਲਾਰੀ ਜਾ ਰਿਹਾ ਤੇ ਪਰਮਾਤਮਾ ਦੱਸ ਇੱਥੇ ਕਿੱਥੇ ਆਣ ਕੇ ਬਹਿਰੇਗਾ। ਜਦੋਂ ਅਸੀਂ ਘਰ ਦੇ ਵਿੱਚ ਬੈਠਦੇ ਹਾਂ ਤੇ ਗੰਦੀ ਜਗ੍ਹਾ ਦੇ ਉੱਤੇ ਸਾਡਾ ਆਪਣਾ ਬੈਠਣਾ ਬੜਾ ਮਹਾਲ ਹੋ ਜਾਂਦਾ, ਤੇ ਇਸ ਗੰਦੀ ਜਗ੍ਹਾ ਤੇ ਆਣ ਕੇ ਪਰਮਾਤਮਾ ਕਿਵੇਂ ਬੈਠ ਜਾਵੇਗਾ। ਇੱਕ ਅਖੌਤ ਆ, ਕਹਿੰਦੇ ਕੁੱਤਾ ਵੀ ਜਦੋਂ ਕਿਤੇ ਬੈਠਦਾ ਤੇ ਉਹ ਪੂਛ ਮਾਰ ਕੇ ਬੈਠਦਾ, ਸਫਾਈ ਕਰ ਲੈਂਦਾ ਆ। ਤੂੰ ਗੰਦੀ ਜਗ੍ਹਾ ਤੇ ਬੈਠਾ ਹੋਇਆ ਤੇ ਗੰਦ ਖਿਲਾਰੀ ਜਾ ਰਿਹਾ ਆ। ਮੇਰੇ ਸਤਿਗੁਰੂ ਸਾਨੂੰ ਇਹ ਗੱਲ ਸਮਝਾਉਂਦੇ ਨੇ ਕਿ ਗੁਰਮੁਖ ਪਿਆਰਿਆ, ਇੱਕ ਭਸਮ ਚੜਾਏ ਅੰਗ ਇੱਕ ਸਰੀਰ ਦੇ ਉੱਤੇ ਸਵਾਵਾਂ ਮਲੀ ਜਾ ਰਹੇ ਨੇ, ਇਹ ਕਰਮ ਕਾਂਡ ਨੇ, ਇਹਨਾਂ ਦੇ ਨਾਲ ਪਰਮਾਤਮਾ ਪ੍ਰਾਪਤ ਨਹੀਂ ਹੋਏਗਾ। ਇੱਕ ਜਟਾ ਵਿਕਟ ਵਿਕਰਾਲ ਕਹਿੰਦੇ ਨੇ, ਇੱਕ ਭਿਆਨਕ ਜਟਾਵਾਂ ਜਿਹੜੀਆਂ ਨੇ ਬਣਾ ਲੈਂਦੇ ਨੇ ਹੋਰ ਤਰ੍ਹਾਂ ਦੀਆਂ, ਕਿਤੇ ਹਨੇਰੇ ਸਵੇਰੇ ਉਹਨਾਂ ਦੇ ਮੱਥੇ ਲੱਗ ਜਾਈਏ ਤੇ ਉਹਨਾਂ ਨੂੰ ਵੇਖ ਕੇ ਹੀ ਡਰ ਆ ਜਾਂਦਾ ਆ। ਕਹਿੰਦੇ ਜੜਾਵਾਂ ਰੱਖਣ ਦੇ ਨਾਲ ਪਰਮਾਤਮਾ ਨਹੀਂ ਮਿਲਦਾ। ਆ ਬੋਰਡ ਦੀਆਂ ਜੜਾਵਾਂ ਬੜੀਆਂ ਹੁੰਦੀਆਂ ਨੇ, ਉਹ ਜਿਉਂ ਜਿਉਂ ਠਾਹ ਨੂੰ ਆਉਂਦੀਆਂ ਨੇ ਤਿਉਂ ਤਿਉਂ ਦੀਆਂ ਜੜਾਂ ਵੀ ਬਣਦੀਆਂ ਜਾਂਦੀਆਂ ਨੇ। ਪਰ ਗੁਰਮੁਖ ਪਿਆਰਿਆ, ਇਸ ਤਰ੍ਹਾਂ ਕਦੇ ਪਰਮਾਤਮਾ ਦੀ ਪ੍ਰਾਪਤੀ ਥੋੜ੍ਹਾ ਆ। ਕਹਿੰਦੇ ਇਸ ਤਰ੍ਹਾਂ ਤੈਨੂੰ ਪਰਮਾਤਮਾ ਜਿਹੜਾ ਨਾ ਗੁਰਮੁਖ ਪਿਆਰਿਆ ਨਹੀਂ ਮਿਲਣਾ। ਇੱਕ ਅਗਨ ਜਲਾਵੇ ਅੰਗ, ਇੱਕ ਇਹੋ ਜਿਹੇ ਨੇ ਜਿਹੜੇ ਆਪਣੇ ਆਲੇ ਦੁਆਲੇ ਧੂਣੀਆਂ ਤਪਾ ਲੈਂਦੇ ਨੇ, ਅੱਗ ਦੇ ਵਿੱਚ ਬੈਠ ਜਾਂਦੇ ਨੇ, ਆਪ ਵਿਗੋਵਹੀ ਆਪਾਂ ਹੀ ਖੋ ਲੈਂਦੇ ਨੇ। ਕਹਿੰਦੇ ਇਸ ਤਰ੍ਹਾਂ ਧੂਣੀਆਂ ਤਪਾ ਲੈਣ ਦੇ ਨਾਲ ਜੇਠ ਹਾੜ ਦੇ ਮਹੀਨਿਆਂ ਦੇ ਵਿੱਚ ਅੱਗ ਦੇ ਲਾਗੇ ਬੈਠ ਜਾਣ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ। ਵਿਣ ਨਾਵੇ ਤਨ ਸ਼ਾਰ, ਕਿਆ ਕਹਿ ਰੋਹੀਏ, ਪਰਮਾਤਮਾ ਦੇ ਨਾਮ ਤੋਂ ਬਿਨਾਂ, ਪਰਮਾਤਮਾ ਦੇ ਨਾਲ ਪਿਆਰ ਕੀਤੇ ਤੋਂ ਬਿਨਾਂ, ਇਹ ਮਿੱਟੀ ਸਾਰੀ ਸਵਾਹ, ਸਾਰੇ ਕੀਤੇ ਹੋਏ ਤੇਰੇ ਕਰਮ ਕਾਂਡ ਜਿਹੜੇ ਨੇ ਸਵਾਹ ਨੇ, ਇਹਨਾਂ ਦੇ ਨਾਲ ਤੈਨੂੰ ਕੱਖ ਵੀ ਪੱਲੇ ਤੇਰੇ ਨਹੀਂ ਪੈਣਾ। ਕੋਈ ਹੋਵਾ ਕਰਮਰਤ, ਕੋਈ ਤੀਰਥ ਨਹਾਇਆ ਸਤਿਗੁਰਾਂ ਨੇ, ਇਹ ਬਖਸ਼ਿਸ਼ ਕੀਤੀ ਅੱਜ ਦੇ ਮੁੱਖ ਵਾਕ ਦੇ ਵਿੱਚ। ਕਹਿੰਦੇ ਸੋਹਣ ਖਸਮ ਦੁਆਰ, ਜੇ ਸਤਿਗੁਰ ਸੇਵਹੀ, ਜਿਹੜੇ ਸਤਿਗੁਰੂ ਦੀ ਸੇਵਾ ਕਰਦੇ ਨੇ ਨਾ ਗੁਰਮੁਖ ਪਿਆਰਿਓ, ਜਿਹੜੇ ਗੁਰੂ ਦੇ ਚਰਣਾਂ ਦੇ ਨਾਲ ਆਣ ਕੇ ਜੁੜ ਗਏ ਨੇ, ਉਹਨਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਉਹ ਇਸ ਸੰਸਾਰ ਤੋਂ ਤਰ ਜਾਂਦੇ ਨੇ ਤੇ ਜਿਹੜੇ ਕਰਮ ਕਾਂਡ ਕਰਦੇ ਨੇ, ਆਸਾਈ ਦੀ ਵਾਰ ਦੇ ਵਿੱਚ ਸਤਿਗੁਰਾਂ ਨੇ ਕਰਮ ਕਾਂਡਾਂ ਦੇ ਬਾਰੇ ਬਹੁਤ ਕੁਝ ਲਿਖਿਆ ਹੋਇਆ ਆ। ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਵੀ ਸਤਿਗੁਰਾਂ ਨੇ ਬਹੁਤ ਕੁਝ ਦਰਜ ਕੀਤਾ ਹੋਇਆ ਆ। ਪਹਿਲੀਆਂ ਹੀ ਪੌੜੀਆਂ ਦੇ ਵਿੱਚ ਸਤਿਗੁਰਾਂ ਨੇ ਆਖਿਆ, ਚੁੱਪ ਹੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ, ਤੂੰ ਚੁੱਪ ਕਰਕੇ ਬੈਠ ਜੇ, ਤਾਰੀ ਲਾ ਲਵੇ ਤੇ ਕਹਿੰਦੇ ਕਿ ਚੁੱਪ ਕਰਨ ਦੇ ਨਾਲ ਮੈਨੂੰ ਪਰਮਾਤਮਾ ਮਿਲ ਜਾਏ, ਤੇ ਗੂੰਗੇ ਨੂੰ ਪੁੱਛ ਕੇ ਵੇਖ ਲੈ ਕਿਤੇ ਗੂੰਗਾ ਬ੍ਰਹਮ ਗਿਆਨੀ ਆ। ਅੰਨਾ ਮਨੁੱਖ ਵੀ ਭਗਤ ਹੋ ਗਿਆ, ਲੂਲਾ ਲੰਗੜਾ ਵੀ ਭਗਤ ਬਣ ਗਿਆ, ਪਰ ਅੱਜ ਤੱਕ ਗੂੰਗਾ ਭਗਤ ਨਹੀਂ ਜੇ ਬਣ ਸਕਿਆ ਕੋਈ। ਕਹਿੰਦੇ ਮੋਣ ਵਰਤ ਧਾਰਨ ਦੇ ਨਾਲ ਤੂੰ ਸਮਝਦਾ ਪਰਮਾਤਮਾ ਮਿਲ ਜਾਏਗਾ, ਤੇ ਆ ਤਰਵਰ ਸਦੀਵ ਮੋਨੇ ਸਾਧੇ ਹੀ ਮਰਤ ਹੈ, ਤੇਰੇ ਤੇ ਮੋਣ ਦੇ ਉੱਤੇ ਸ਼ੱਕ ਹੋ ਸਕਦਾ, ਪਰ ਦਰਖਤਾਂ ਦੇ ਮੋਣ ਦੇ ਉੱਤੇ ਕੋਈ ਸ਼ੱਕ ਨਹੀਂ ਹੋ ਸਕਦਾ। ਅੱਜ ਤੱਕ ਕਿਸੇ ਦਰਖਤ ਨੇ ਕਿਸੇ ਦਰਖਤ ਦੇ ਨਾਲ ਗੱਲ ਨਹੀਂ ਕੀਤੀ, ਮੋਣ ਹੀ ਰਹਿੰਦੇ ਨੇ। ਪਰ ਕਹਿੰਦੇ ਇਸ ਤਰ੍ਹਾਂ ਮੋੜ ਰਹਿਣ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਗੀ। ਚੁੱਪ ਹੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ, ਭੁੱਖਿਆ ਭੁੱਖ ਨਾ ਉਤਰੀ, ਭੁੱਖੇ ਰਹਿਣ ਦੇ ਨਾਲ ਭੁੱਖ ਦੂਰ ਨਹੀਂ ਹੁੰਦੀ ਪਦਾਰਥਾਂ ਦੀ। ਜੇ ਬੰਨਾ ਪੁਰੀਆਂ ਭਾਰ, ਇਸ ਕਰਮ ਕਾਂਡ ਬਾਰੇ ਵੀ ਸਤਿਗੁਰਾਂ ਨੇ ਸਾਨੂੰ ਸਮਝਾਇਆ ਆ। ਸੋਚਿਆ ਸੋਚ ਨਾ ਹੋਵੇ, ਕਹਿੰਦੇ ਤੂੰ ਸਰੀਰ ਦੀ ਸੋਚ ਸੋਚ ਰੱਖਦਾ ਫਿਰਦਾ ਆ ਤੇ ਸੋਚਦਾ ਆ ਕਿ ਸ਼ਾਇਦ ਸੋਚ ਰੱਖਣ ਦੇ ਨਾਲ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਭਾਈ, ਇਹ ਜਿਹੜੀ ਤੂੰ ਸੋਚ ਰੱਖੀ ਫਿਰਦਾ ਨਾ, ਅਸਲ ਦੇ ਵਿੱਚ ਇਹ ਜਿਹੜੀ ਹੈਗੀ ਆ ਨਾ ਸੋਚ, ਇਹ ਤੀਰਥ ਨਹਾਉਣ ਦੇ ਨਾਲ ਸੁੱਚੇ ਨਾ ਆਖੀਏ ਬਹਿਣ ਜੇ ਪਿੰਡਾਂ ਧੋਏ। ਕਹਿੰਦੇ ਪਿੰਡਾਂ ਧੋਣ ਦੇ ਨਾਲ ਤੇਰਾ ਸਰੀਰ ਕਦੀ ਸੁੱਚਾ ਨਹੀਂ ਹੋ ਸਕੇਗਾ, ਇਸ ਤਰ੍ਹਾਂ ਪ੍ਰਾਪਤੀ ਨਹੀਂ ਹੋ ਸਕੇਗੀ ਪਰਮਾਤਮਾ ਦੀ। ਕਰਮ ਕਾਂਡਾਂ ਦੇ ਸੰਬੰਧ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਹੁਤ ਸਾਨੂੰ ਵਧੀਆ ਸਮਝਾਇਆ। ਗੁਰਮੁਖ ਪਿਆਰਿਓ, ਕਹਿੰਦੇ ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਕੋਈ ਅੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਵਾਧੇ। ਪਿਆਰੇ, ਇਹਨ ਬਿਨ ਮਿਲਣ ਨਾ ਜਾਈ, ਇਹਨਾਂ ਤਰੀਕਿਆਂ ਦੇ ਨਾਲ ਪਰਮਾਤਮਾ ਦੇ ਨਾਲ ਨਹੀਂ ਤੂੰ ਮਿਲ ਸਕੇਗਾ। ਨਿਰਾ ਇਹ ਪਾਠ ਪੜ੍ਹ ਲੈਣ ਦੇ ਨਾਲ, ਨਿਰੀ ਵਿਚਾਰ ਕਰ ਲੈਣ ਦੇ ਨਾਲ, ਨਿਓਲੇ ਕਰਮ ਕਰ ਲੈਣ ਦੇ ਨਾਲ, ਕਹਿੰਦੇ ਇਹਨਾਂ ਦੇ ਨਾਲ ਪੰਚ ਜਣਾ ਸੋ ਸੰਗ ਨਾ ਛੁਟਕਿਓ, ਪੰਜਾਂ ਦੇ ਨਾਲ ਤੇਰਾ ਸੰਗ ਨਹੀਂ ਛੁੱਟੇਗਾ। ਕਾਮ ਕਰੋ ਲੋਭ ਮੋਹ ਹੰਕਾਰ ਤੇਰੇ ਅੰਦਰੋਂ ਨਹੀਂ ਜਾ ਸਕਣਗੇ, ਸਗੋਂ ਅਧਿਕ ਅਹੰਗ ਬੁੱਧ ਵਾਧੇ, ਤੂੰ ਜ਼ਿਆਦਾ ਹੀ ਭਰਮਾਂ ਦੇ ਵਿੱਚ ਪੈ ਜਾਏਗਾ। ਆਪਾਂ ਦੇਖਦੇ ਹਾਂ ਆਲੇ ਦੁਆਲੇ ਕਿੰਨੇ ਅਖੰਡ ਪਾਠੀ ਸਾਨੂੰ ਮਿਲਦੇ ਨੇ, ਬਹੁਤ ਵਿਰਲੇ ਹੀ ਅਖੰਡ ਪਾਠੀ ਹੁੰਦੇ ਨੇ ਜਿਨ੍ਹਾਂ ਦਾ ਜੀਵਨ ਬਹੁਤ ਉੱਚਾ ਹੁੰਦਾ ਆ, ਨਹੀਂ ਤੇ ਵਰਨਾ ਉਹ ਰੋਜ਼ਾਨਾ ਹੀ ਦੋ ਦੋ ਚਾਰ ਚਾਰ ਘੰਟੇ ਅਖੰਡ ਪਾਠ ਸਾਹਿਬ ਦੀਆਂ ਡਿਊਟੀਆਂ ਲਗਾ ਰਹੇ ਹੁੰਦੇ ਨੇ। ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਕਰਮ ਕਾਂਡ ਬਣ ਕੇ ਰਹਿ ਗਿਆ, ਸਿਰਫ ਉਹ ਮਾਇਆ ਵਾਸਤੇ ਸਭ ਕੁਝ ਕਰ ਰਹੇ ਹੁੰਦੇ ਨੇ। ਬਹੁਤ ਵਿਰਲੇ ਹੀ ਹੁੰਦੇ ਨੇ ਗੁਰਮੁਖ ਪਿਆਰਿਓ ਜਿਨ੍ਹਾਂ ਦਾ ਪ੍ਰੇਮ ਹੁੰਦਾ ਆ। ਵਰਨਾ ਤੁਸੀਂ ਦੇਖੋ ਅਖੰਡ ਪਾਠੀ ਸਾਹਿਬ ਅਸੀਂ ਆਪਣੇ ਘਰ ਦੇ ਵਿੱਚ ਪਾਠ ਰੱਖਦੇ, ਬੜਾ ਸੋਹਣਾ ਕਰਮ ਆ, ਕਿਤੇ ਉਹਨਾਂ ਦੇ ਟਾਈਮ ਦੇ ਉੱਤੋਂ 5 ਮਿੰਟ ਵੱਧ ਲੱਗ ਜਾਣ ਤੇ ਕਿਵੇਂ ਉਹ ਖੁਰਾਕ ਕਰਦੇ ਨੇ, ਕਿਵੇਂ ਉਹ ਔਖੇ ਭਾਰੇ ਹੋ ਰਹੇ ਹੁੰਦੇ ਨੇ, ਤਾਬਿਆ ਬੈਠੇ ਕੀ ਮਤਲਬ ਹੁੰਦਾ ਇਹਦਾ। ਇਹੋ ਹੀ ਕਿ ਸਿਰਫ ਤੇ ਸਿਰਫ ਉਹ ਕਰਮ ਕਾਂਡ ਆਪਣੇ ਸਮੇਂ ਦੇ ਨਾਲ ਹੀ ਜੁੜੇ ਹੋਏ ਨੇ। ਉਹ ਕਦੀ ਵੀ ਨਹੀਂ ਇਹ ਸੋਚਦੇ ਕਿ ਅਸੀਂ ਆਪਣੇ ਪਿਆਰੇ ਪਿਤਾ ਦੀ ਗੋਦ ਦੇ ਵਿੱਚ ਬੈਠੇ ਹੋਏ ਹਾਂ ਤੇ ਆਪਣੇ ਪਿਆਰੇ ਪਿਤਾ ਦੇ ਨਾਲ ਆਪਣੇ ਗੁਰੂ ਦੇ ਨਾਲ ਗੱਲਾਂ ਸਾਂਝੀਆਂ ਕਰ ਰਹੇ ਹਾਂ। 10-20 ਮਿੰਟ ਵੱਧ ਵੀ ਲੱਗ ਜਾਣਗੇ ਤੇ ਕਿਹੜੀ ਗੱਲ ਆ। ਤੇ ਉਹ ਜਿਹਨੇ ਡਿਊਟੀ ਤੋਂ ਬਹਿਣਾ ਹੁੰਦਾ ਆ ਉਹ ਵੀ ਕਰਮ ਕਾਂਡੀ, ਉਹ ਵੀ ਇਹੋ ਸੋਚਣ ਦਿਆ ਹੁੰਦਾ ਕਿ 5-10 ਮਿੰਟ ਜਿਹੜਾ ਪਹਿਲਾਂ ਡਿਊਟੀ ਤੇ ਬੈਠਾ ਆ ਉਹੋ ਹੀ ਮੇਰੇ 5-10 ਮਿੰਟ ਵੱਧ ਲਾ ਦੇਣਾ, ਮੇਰੇ 5-10 ਮਿੰਟ ਘੱਟ ਹੀ ਲੱਗਣ ਤੇ ਚੰਗੀ ਗੱਲ ਆ। ਉਹਦਾ ਵੀ ਕੋਈ ਪ੍ਰੇਮ ਨਹੀਂ, ਉਹਨੇ ਕਦੀ ਨਹੀਂ ਸੋਚਿਆ ਕਿ ਮੈਂ ਆਪਣੇ ਪਿਤਾ ਦੀ ਹਜ਼ੂਰੀ 'ਚ ਚੱਲਿਆ ਤੇ ਮੈਂ ਆਪਣੇ ਪਿਤਾ ਦੇ ਨਾਲ ਵਿਚਾਰਾਂ ਕਰਨੀਆਂ ਨੇ, ਮੈਂ 5-7 ਮਿੰਟ ਜਾ ਕੇ ਪਹਿਲਾਂ ਅਗਲੇ ਨੂੰ ਛੱਡ ਦਿੰਦਾ ਆ, ਮੈਂ ਕਦੀ ਉਹਦੇ ਵੀ ਨਹੀਂ ਸੋਚਿਆ। ਕਹਿੰਦੇ ਪਾਠ ਪੜਿਓ ਔਰ ਬੇਦ ਵਿਚਾਰਿਓ। ਕਈ ਇਹੋ ਜਿਹੇ ਨੇ ਗੁਰਮੁਖ ਪਿਆਰਿਓ ਜਿਹੜੇ ਵਿਚਾਰਾਂ ਵੀ ਬੜੀਆਂ ਚੰਗੀਆਂ ਚੰਗੀਆਂ ਕਰਦੇ ਨੇ, ਬੜਾ ਗਿਆਨ ਆ ਉਹਨਾਂ ਦੇ ਕੋਲ, ਪਰ ਜਦੋਂ ਅਸੀਂ ਉਹਨਾਂ ਦੇ ਨਿੱਜੀ ਜ਼ਿੰਦਗੀ ਦੇ ਵਿੱਚ ਝਾਤੀ ਮਾਰਦੇ ਹਾਂ ਤੇ ਪੱਲੇ ਕੁਝ ਵੀ ਨਹੀਂ ਹੁੰਦਾ। ਉਹਨਾਂ ਨੇ ਕੀ ਕੀਤਾ ਹੁੰਦਾ ਆ, ਕੁਝ ਗ੍ਰੰਥਾਂ ਦੇ ਵਿੱਚੋਂ ਕੁਝ ਕਿਤਾਬਾਂ ਦੇ ਵਿੱਚੋਂ ਚੰਗੀਆਂ ਚੰਗੀਆਂ ਜਿਹੜੀਆਂ ਨੇ ਕਥਾ ਕਹਾਣੀਆਂ, ਚੰਗੇ ਚੰਗੇ ਖਿਆਲ ਆਦਿ ਜਿਹੜੇ ਨੇ ਪੜ੍ਹ ਲਏ ਹੁੰਦੇ ਨੇ, ਪਰਮਾਤਮਾ ਨੇ ਬੋਧ ਦਿੱਤੀ ਉਹਨਾਂ ਨੂੰ ਜਮ੍ਹਾਂ ਕਰ ਲਿਆ ਅੰਦਰ, ਫਰਲ ਫਰਲ ਸੰਗਤ ਦੇ ਵਿੱਚ ਸੁਣਾਈ ਜਾ ਰਹੇ ਹੁੰਦੇ ਨੇ ਮੇਰੇ ਵਾਂਗੂ, ਪਰ ਜਦੋਂ ਨਿੱਜੀ ਜ਼ਿੰਦਗੀ ਦੇ ਵਿੱਚ ਝਾਤੀ ਮਾਰਦੇ ਤੇ ਅਵਰ ਕੋ ਉਪਦੇਸ਼ ਦੇ ਮੁੱਖ ਮੈਂ ਪਰ ਹੈ ਰੇਤ, ਕਹਿੰਦੇ ਹੋਰਨਾਂ ਵਾਸਤੇ ਇਹ ਉਪਦੇਸ਼ ਹੁੰਦਾ, ਆਪਣੇ ਵਾਸਤੇ ਗੱਲ ਹੀ ਨਹੀਂ ਹੁੰਦੀ। ਗਿਆਨ ਦੀਆਂ ਗੱਲਾਂ ਕਰਨ ਵਾਲੇ ਬਹੁਤ ਮਿਲ ਜਾਣਗੇ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜਦੋਂ ਬਾਬਾ ਸੱਜਣ ਠਾਕਰੇ ਕੋਲ ਗਏ ਨਾ ਤੇ ਉਹਨਾਂ ਨੇ ਉੱਥੇ ਸ਼ਬਦ ਉਚਾਰਨ ਕੀਤਾ, ਕਹਿੰਦੇ ਫਾਹੀ ਸੁਰਤ ਮਲੂਕੀ ਵੇਸ ਹਉ ਠਗਵਾੜਾ ਠੱਗੀ ਦੇਸ, ਖਰਾ ਸਿਆਣਾ ਬਹੁਤਾ ਭਾਰ ਧਾਨਕ ਰੂਪ ਰਹਾ ਕਰਤਾਰ। ਕਹਿੰਦੇ ਮੇਰਾ ਵੇਸ ਵੇਖੋ, ਮੇਰੇ ਕੱਪੜੇ ਦੇਖੋ ਕਿੱਡੇ ਸੋਹਣੇ ਨੇ, ਮਲੂਕੀ ਵੇਸ ਬੜਾ ਨਾਜੁਕ ਜਿਹਾ ਵੇਸ ਬਣਾਇਆ ਹੋਇਆ, ਕਿਤੇ ਮੈਲ ਨਹੀਂ ਲੱਗਣ ਦਿੱਤੀ ਹੋਈ। ਖਰਾ ਸਿਆਣਾ ਆਪਣੇ ਆਪ ਨੂੰ ਬਹੁਤ ਸਿਆਣਾ ਕਹਿੰਦਾ ਆ, ਬਹੁਤਾ ਭਾਰ ਸਗੋਂ ਜ਼ਿਆਦਾ ਹੀ ਭਾਰ ਸਿਰ ਤੇ ਚੁੱਕਿਆ ਹੋਇਆ ਆ। ਹੋਂ ਠਗਵਾੜਾ ਠੱਗੀ ਦੇਸ, ਇੱਕ ਨੰਬਰ ਦਾ ਠੱਗ ਬਣਿਆ ਹੋਇਆ ਆ, ਪਹਿਰਾਵਾ ਵਧੀਆ ਪਹਿਨਿਆ ਹੋਇਆ ਆ, ਗੱਲਾਂ ਬਹੁਤ ਸੋਹਣੀਆਂ ਕਰਦਾ ਆ, ਪਰ ਧਾਨਕ ਰੂਪ ਰਹਾ ਕਰਤਾਰ। ਇਹ ਸਾਡਾ ਵੇਸ ਹੈ ਸਾਂਝੀਆਂ ਵਾਲਾ ਜੀ, ਜੀਵਨ ਸਾਡਾ ਉਹੋ ਜਿਹਾ ਹੀ ਆ ਮਾੜੇ ਲੋਕਾਂ ਵਾਲਾ। ਕਹਿੰਦੇ ਵਿਚਾਰਾਂ ਕਰ ਲੈਣ ਦੇ ਨਾਲ ਵੀ ਕਦੀ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ। ਗੁਰਮੁਖ ਪਿਆਰਿਆ ਜਿੰਨੀ ਦੇਰ ਤੱਕ ਅੰਦਰੋਂ ਪ੍ਰੇਮ ਨਹੀਂ ਆ ਤੇਰੇ, ਨਾ ਭੀਜੇ ਰਾਗੀ ਨਾ ਦੀ ਬੇਰ। ਮੇਰੇ ਸਤਿਗੁਰਾਂ ਨੇ ਇਹ ਵੀ ਗੱਲ ਸਾਨੂੰ ਸਮਝਾਈ ਹੈ, ਕਹਿੰਦੇ ਪਰਮਾਤਮਾ ਪ੍ਰਸੰਨ ਨਹੀਂ ਹੁੰਦਾ ਚੰਗੇ ਚੰਗੇ ਰਾਗ ਗਾਉ ਲੈਣ ਦੇ ਨਾਲ, ਚੰਗੇ ਚੰਗੇ ਸਾਜ਼ ਮਿਊਜ਼ਿਕ ਦੇਣ ਦੇ ਨਾਲ। ਸੰਗੀਤ ਦਾ ਟੀਚਰ ਭਾਵੇਂ ਬਣਦਾ, ਚੰਗੇ ਚੰਗੇ ਵਧੀਆ ਜਿਹੜੇ ਪੀਸ ਆ ਨਾ ਉਹ ਸੰਗੀਤ ਦੇਣੇ ਸ਼ੁਰੂ ਕਰ, ਪਰਮਾਤਮਾ ਇਸ ਤਰ੍ਹਾਂ ਪ੍ਰਸੰਨ ਨਹੀਂ ਹੁੰਦਾ। ਜਦੋਂ ਅਸੀਂ ਦੇਖਦੇ ਹਾਂ ਰਾਗੀ ਸਿੰਘ ਕੀਰਤਨ ਕਰਦਿਆਂ ਕਰਦਿਆਂ ਸਥਾਈ ਤੇ ਅੰਤਰਾ ਪੜ੍ਹਨ ਤੋਂ ਬਾਅਦ ਖਾਲੀ ਸਾਜ ਵਜਾਉਂਦੇ ਤੇ ਉਹਨਾਂ ਦੇ ਵਿੱਚ ਬੜੀਆਂ ਬੜਾ ਸੋਹਣਾ ਮਿਊਜ਼ਿਕ ਦਿੰਦੇ ਨੇ, ਕਈ ਪ੍ਰਕਾਰ ਦੀਆਂ ਟਿਊਨਾਂ ਇਤਿਆਦਿਕ ਵਜਾਉਂਦੇ ਨੇ, ਪਰਮਾਤਮਾ ਪ੍ਰਸੰਨ ਨਹੀਂ, ਇਹਦੇ ਨਾਲ ਮਨ ਹੀ ਚੰਚਲ ਹੁੰਦਾ ਆ ਗੁਰਮੁਖ ਪਿਆਰਿਓ। ਤੇ ਨਾ ਹੀ ਸਤਿਗੁਰੂ ਆਹ ਗ੍ਰੰਥ ਧਾਰਮਿਕ ਕੋਈ ਪੜ੍ਹਦਾ ਰਹੇ ਤੇ ਇਹਦੇ ਨਾਲ ਹੀ ਪ੍ਰਸੰਨ ਹੁੰਦਾ। ਸਤਿਗੁਰੂ ਜੀ ਕਹਿੰਦੇ ਪਰਮਾਤਮਾ ਪ੍ਰਸੰਨ ਹੁੰਦਾ ਆ ਅੰਦਰੋਂ ਜੇ ਤੇਰਾ ਪ੍ਰੇਮ ਆ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਸਾਡੀ ਤੇ ਇਹ ਹਾਲਤ ਜੇ ਗੁਰਮੁਖ ਪਿਆਰਿਓ, ਗਿਆਨ ਵਿਹੂਣਾ ਗਾਵੇ ਗੀਤ, ਇਹ ਵੀ ਕਰਮ ਕਾਂਡ ਆ। ਗਿਆਨ ਤੇ ਵਿਹੂਣੇ ਆ, ਬੜੇ ਉੱਚੇ ਉੱਚੇ ਗੀਤ ਗਾਈ ਜਾ ਰਹੇ ਆ, ਵਿਖਾਵੇ ਦੇ ਤੌਰ ਤੇ ਠੱਗੀਆਂ ਮਾਰਨ ਵਾਸਤੇ ਭੁੱਖੇ ਮੁੱਲਾਂ ਘਰੇ ਮਸੀਤ, ਘਰ ਨੂੰ ਹੀ ਆਪਣੀ ਮਸੀਤ ਬਣਾ ਲਿਆ ਆ, ਭੁੱਖੇ ਆਏ ਆ, ਮਰ ਭੁੱਖੇ ਰਹੇ ਆ, ਰੋਟੀ ਦਾ ਰੁਜ਼ਗਾਰ ਬਣਾ ਲਿਆ। ਕਈਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆਪਣੇ ਘਰ ਰੱਖੇ ਹੋਏ ਨੇ,
ਇਸ ਕਰਕੇ ਨਹੀਂ ਕਿ ਉਹਨਾਂ ਦਾ ਗੁਰੂ ਦੇ ਨਾਲ ਪ੍ਰੇਮ ਆ ਨਾ, ਇਸ ਕਰਕੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਕਿਸੇ ਦੇ ਘਰ ਖੜਾਂਗੇ ਤੇ ਉੱਥੋਂ ਚੜਾਵੇ ਦੇ ਜਿਹੜੇ ਚਾਰ ਪੈਸੇ ਆਉਣਗੇ ਆਪਣੇ ਕੋਲ ਰੱਖਾਂਗੇ, ਸਾਂਭ ਲਵਾਂਗੇ। ਕਈ ਤੇ ਖਾਣ ਪਾਣ ਦਾ ਪ੍ਰੋਗਰਾਮ ਵੀ ਇਸ ਕਰਕੇ ਕਿਸੇ ਨੂੰ ਦਿੰਦੇ ਨੇ, ਕਹਿੰਦੇ ਬਾਬਾ ਜੀ ਤੁਹਾਡੇ ਗੁਰਦੁਆਰਾ ਸਾਹਿਬ ਤੋਂ ਅਸੀਂ ਸਰੂਪ ਖੜਾਂਗੇ, ਤੁਹਾਨੂੰ ਸਿਰਫ 100 ਰੁਪਇਆ ਹੀ ਦੇਵਾਂਗੇ, ਬਾਕੀ ਜਿਹੜਾ ਚੜ੍ਹ ਚੜਾਵਾ ਸਾਡਾ ਹੋਏਗਾ। ਤੁਸੀਂ ਇਹ ਸਮਝਦੇ ਜੋ ਪ੍ਰੇਮ ਆ ਉਹਨਾਂ ਦਾ ਕੋਈ, ਉਹ ਵਪਾਰ ਆ। ਮੇਰੇ ਸਤਿਗੁਰੂ ਜੀ ਕਹਿੰਦੇ ਭੁੱਖੇ ਮੁੱਲਾਂ ਘਰੇ ਮਸੀਤ, ਭੁੱਖੇ ਮਰਦਿਆਂ ਨੇ ਘਰ ਨੂੰ ਹੀ ਗੁਰਦੁਆਰਾ ਬਣਾ ਲਿਆ ਆ, ਘਰ ਹੀ ਮਹਾਰਾਜ ਦਾ ਸਰੂਪ ਰੱਖ ਲਿਆ ਆ, ਇਹ ਪ੍ਰੇਮ ਥੋੜਾ ਪਰਮਾਤਮਾ ਦੇ ਨਾਲ, ਇਹ ਤੇ ਸਾਡਾ ਇੱਕ ਵਪਾਰ ਆ। ਗਿਆਨ ਤੋਂ ਵੀ ਹੋਣੇ ਅਸੀਂ ਤੇ ਉਸ ਤਰ੍ਹਾਂ ਅਸੀਂ ਉੱਚੀ ਉੱਚੀ ਰੌਲਾ ਪਾ ਪਾ ਕੇ ਸ਼ਬਦ ਪੜ੍ਹਦੇ ਹਾਂ। ਜਦੋਂ ਕੋਈ ਧਾਰਮਿਕ ਪੁਰਸ਼ ਜਾਂ ਆਮ ਮਨੁੱਖ ਸਾਡੇ ਲਾਗੋਂ ਦੀ ਲੰਘਦਾ ਨਾ, ਵਿਖਾਵੇ ਦੇ ਤੌਰ ਤੇ ਸਾਡੇ ਬੁੱਲ ਫੁੱਟ ਫੜਾਉਣ ਲੱਗ ਪੈਂਦੇ ਨੇ ਕਿ ਅਗਲੇ ਨੂੰ ਪਤਾ ਲੱਗ ਜੇ ਕਿ ਮੈਂ ਕਿਸੇ ਬਾਣੀ ਦਾ ਪਾਠ ਕਰ ਰਿਹਾ ਜਾਂ ਮੈਂ ਵਾਹਿਗੁਰੂ ਜਪ ਰਿਹਾ ਆ, ਅੰਦਰ ਪਤਾ ਨਹੀਂ ਕੀ ਚੱਲ ਰਿਹਾ ਹੁੰਦਾ ਆ, ਅੰਦਰੋਂ ਪਤਾ ਵੀ ਹੁੰਦਾ ਕਿ ਮੈਂ ਇਹਨੂੰ ਪਖੰਡ ਕਰਕੇ ਸਿਰਫ ਇਹਦੇ ਤੇ ਪ੍ਰਭਾਵ ਪਾਉਣ ਵਾਸਤੇ ਇਹ ਕੁਝ ਕਰ ਰਿਹਾ ਆ। ਸਤਿਗੁਰੂ ਜੀ ਕਹਿੰਦੇ ਇਹ ਕਰਮ ਕਾਂਡ ਹੀ, ਇਸ ਤਰ੍ਹਾਂ ਪ੍ਰਮਾਤਮਾ ਪ੍ਰਸੰਨ ਨਹੀਂ ਹੁੰਦਾ। ਪਰਮਾਤਮਾ ਤੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਪਰਮਾਤਮਾ ਬੋਲੀਆਂ ਦੇ ਉੱਤੇ ਪ੍ਰਸੰਨ ਨਹੀਂ ਹੁੰਦਾ। ਭਾਖਿਆ ਭਾਓ ਅਪਾਰ, ਪਰਮਾਤਮਾ ਦੀ ਇੱਕੋ ਹੀ ਬੋਲੀ ਆ, ਇੱਕੋ ਹੀ ਭਾਸ਼ਾ ਪਰਮਾਤਮਾ ਸਮਝਦਾ ਹੀ, ਉਹ ਆ ਪਿਆਰ ਵਾਲੀ ਭਾਸ਼ਾ। ਉਹ ਵੇਖਦਾ ਤੇਰੇ ਚ ਪਿਆਰ ਕਿੰਨਾ ਆ, ਬਸ ਤੂੰ ਦਿਲੋਂ ਕਰ ਰਿਹਾ ਆ ਕਿ ਵਿਖਾਵਾ ਕਰ ਰਿਹਾ ਆ। ਗੁਰਮੁਖ ਪਿਆਰਿਓ, ਗੁਰੂ ਸ਼ਬਦ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਡੇ ਉੱਤੇ ਕੀ ਕਿਰਪਾ ਕਰਦੇ ਨੇ, ਕਿਵੇਂ ਸਾਨੂੰ ਸਿੱਖਿਆ ਦੇ ਕੇ ਸਮਝਾ ਰਹੇ ਨੇ, ਕਿਵੇਂ ਸਾਨੂੰ ਜਾਚ ਦੱਸ ਰਹੇ ਨੇ ਕਿ ਤੂੰ ਇਸ ਸੰਸਾਰ ਸਾਗਰ ਤੋਂ ਪਾਰ ਹੋ ਸਕਦਾ ਆ। ਆਓ ਆਪਾਂ ਗੁਰੂ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ, ਮਨ ਦੀਆਂ ਸੰਕਲਪਾਂ ਵਿਕਲਪਾਂ ਸੁਫੁਰਣਿਆਂ ਨੂੰ ਦੂਰ ਕਰਕੇ ਮਨ ਬਿਰਤੀਆਂ ਦੀ ਇਕਾਗਰਤਾ ਬਖਸ਼ ਕੇ ਸਾਰੀ ਸੰਗਤ ਇੱਕ ਵਾਰ ਉਚਾਰਨ ਕਰਿਓ, ਸਤਨਾਮ ਸ਼੍ਰੀ ਵਾਹਿਗੁਰੂ।
ਵਾਹਿਗੁਰੂ ਸਾਹਿਬ ਜੀ ਧਨੌਸਰੀ ਮਹੱਲਾ ਪੰਜਵਾਂ, ਗੁਰ ਕੇ ਚਰਨ ਜੀ ਕਾ ਨਿਸਤਾਰਾ।
ਧਨਾਸਰੀ ਰਾਗ ਦੇ ਵਿੱਚ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰ ਬਣਾ ਆਇਓ। ਇੱਥੇ ਜਪਣ ਤੋਂ ਭਾਵ ਆ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਿਹੜੇ ਬਚਨ ਕੀਤੇ ਨੇ ਨਾ, ਇਹਦਾ ਕਤੀ ਇਹ ਭਾਵ ਨਹੀਂ ਕਿ ਆਪਾਂ ਸਿਰਫ ਤੇ ਸਿਰਫ ਸ਼੍ਰੀ ਗੁਰੂ ਅਰਜਨ, ਸ਼੍ਰੀ ਗੁਰੂ ਅਰਜਨ ਦੇਵ, ਸ਼੍ਰੀ ਗੁਰੂ ਅਰਜਨ ਦੇਵ ਕਰੀ ਜਾਈਏ। ਨਹੀਂ, ਇਸ ਪੰਕਤੀ ਦਾ ਭਾਵ ਹੈ ਜਪਿਓ ਜਿਨ ਅਰਜਨ ਦੇਵ ਗੁਰੂ, ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਉਪਦੇਸ਼ ਨੂੰ ਸਮਝ ਲਿਆ ਆ, ਉਹਨੂੰ ਹਿਰਦੇ ਦੇ ਵਿੱਚ ਸਾ ਲਿਆ ਆ, ਉਹ ਸੰਕਟ ਦੇ ਵਿੱਚ ਤੇ ਆ ਯੂਨਾ ਦੇ ਵਿੱਚ ਮਾਤਾ ਦੇ ਗਰਭ ਦੇ ਵਿੱਚ ਨਹੀਂ ਆਉਂਦੇ। ਐਸੇ ਗੁਰੂ ਅਰਜਨ ਦੇਵ ਜੀ ਮਹਾਰਾਜ ਧਨਾਸਰੀ ਰਾਗ ਦੇ ਵਿੱਚ ਆਪਣਾ ਪਾਵਨ ਪਵਿੱਤਰ ਇਹ ਉਪਦੇਸ਼ ਬਖਸ਼ਿਸ਼ ਕਰਦੇ ਨੇ। ਗੁਰ ਕੇ ਚਰਨ, ਮੁੱਢ ਕਦੀਮਾਂ ਤੋਂ ਹੀ ਗੁਰੂ ਦੀ ਨਕਲ ਕਰਨ ਵਾਲੇ ਵੀ ਨਾਲ ਨਾਲ ਹੀ ਤੁਰ ਪਏ, ਪਰ ਗੁਰੂ ਕੇ ਸਿੱਖਾਂ ਨੇ ਇੱਕ ਭੁਲੇਖਾ ਜ਼ਰੂਰ ਖਾਧਾ। ਗੁਰੂ ਦੀ ਅੰਸ਼ ਬੰਸ਼ ਤੋਂ ਜੇ ਕਿਸੇ ਨੇ ਗੁਰੂ ਬਣਨ ਦੀ ਕੋਸ਼ਿਸ਼ ਕੀਤੀ ਤੇ ਸਿੱਖਾਂ ਨੇ ਉਦੋਂ ਉਹਨਾਂ ਨੂੰ ਨਕਾਰ ਦਿੱਤਾ, ਨਹੀਂ ਜੁੜੇ ਗੁਰੂ ਕੇ ਸਿੱਖ ਉਹਨਾਂ ਦੇ ਨਾਲ। ਪਰ ਇੱਕ ਜਗ੍ਹਾ ਤੇ ਆਣ ਕੇ ਗੁਰੂ ਕੇ ਸਿੱਖ ਭੁਲੇਖਾ ਖਾ ਕੇ ਕਿ ਗੁਰੂ ਕੇ ਖਾਨਦਾਨ ਨੇ ਜਿਸ ਬੱਚਿਆਂ ਨੇ ਜਾਂ ਜਿਹਨੇ ਗੁਰੂ ਦੀ ਗੱਲ ਨੂੰ ਨਹੀਂ ਮੰਨਿਆ, ਗੁਰੂ ਨੇ ਉਹਨੂੰ ਤੇ ਦੁਤਕਾਰ ਦਿੱਤਾ, ਉਹਨੂੰ ਕਹਿ ਦਿੱਤਾ ਵੀ ਨਹੀਂ ਤੂੰ ਪ੍ਰਵਾਨ ਨਹੀਂ ਆ, ਪਰ ਉਹਨੇ ਇੱਕ ਆਪਣੀ ਵੱਖਰੀ ਅਡਰੀ ਗੱਦੀ ਚਲਾ ਲਈ ਤੇ ਗੁਰੂ ਕੇ ਸਿੱਖ ਸਿਰਫ ਤੇ ਸਿਰਫ ਗੁਰੂ ਨਾਨਕ ਦੇ ਖਾਨਦਾਨ ਦੇ ਹੋਣ ਕਰਕੇ ਉਹਨਾਂ ਨੂੰ ਗੁਰੂ ਮੰਨਣਾ ਸ਼ੁਰੂ ਕਰ ਦਿੱਤਾ। ਜਿਵੇਂ ਅੱਜ ਤੱਕ ਦੇਖਿਓ ਥੋੜਾ ਜਿਹਾ ਧਿਆਨ ਦੇ ਨਾਲ, ਗੁਰੂ ਨਾਨਕ ਨੇ ਪੁੱਤਰੀ ਕੌਲ ਨਾ ਪਾਲਿਓ, ਜਦੋਂ ਬੱਚਿਆਂ ਨੇ ਗੁਰੂ ਨਾਨਕ ਦੀ ਗੱਲ ਨਾ ਮੰਨੀ, ਗੁਰੂ ਨਾਨਕ ਨੇ ਆਪਣੀ ਜਗ੍ਹਾ ਦੇ ਉੱਤੇ ਭਾਈ ਲਹਿਣਾ ਜੀ ਨੂੰ, ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਬਿਠਾ ਲਿਆ, ਭਾਵ ਗੁਰੂ ਨਾਨਕ ਨੇ ਦੂਸਰਾ ਗੁਰੂ ਨਾਨਕ ਆਪ ਹੀ ਤਿਆਰ ਕਰਕੇ ਤੇ ਆਪਣੀ ਜਗ੍ਹਾ ਤੇ ਬਿਠਾ ਤਾ, ਤੇ ਗੁਰੂ ਨਾਨਕ ਨੇ ਆਪ ਵੀ ਨਮਸਕਾਰ ਕਰ ਦਿੱਤੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ, ਕੋਈ ਭਰਮ ਭੁਲੇਖਾ ਨਾ ਹੀ ਰਹਿਣ ਦਿੱਤਾ।
ਪਰ ਬਾਬਾ ਸ੍ਰੀ ਚੰਦ ਨੇ ਵੀ ਆਪਣੀ ਗੱਦੀ ਸ਼ੁਰੂ ਕਰ ਲਈ। ਉਹਨਾਂ ਨੇ ਉਦਾਸੀ ਸੰਪਰਦਾ ਚਲਾ ਲਈ, ਜਦਕਿ ਗੁਰੂ ਨਾਨਕ ਦੇ ਧਰਮ ਦੇ ਵਿੱਚ ਕਮੀ ਕੋਈ ਨਹੀਂ ਸੀ। ਜੇ ਕੋਈ ਕਵੇ ਨਾ ਕਿ ਗੁਰੂ ਨਾਨਕ ਦੇ ਧਰਮ ਦੇ ਵਿੱਚ ਆਹ ਗਲਤੀ ਰਹਿ ਗਈ ਸੀ ਜਿਹੜੀ ਬਾਬੇ ਸ੍ਰੀ ਚੰਦ ਨੇ ਪੂਰੀ ਕੀਤੀ ਆ, ਉਦਾਸੀ ਧਰਮ ਚਲਾ ਕੇ, ਤੇ ਗੱਲ ਗਲਤ ਹੋਏਗੀ ਗੁਰਮੁਖ ਪਿਆਰਿਓ। ਪਰ ਬੜਾ ਚਿਰ ਬਾਬੇ ਸ੍ਰੀ ਚੰਦ ਦੀ ਪੂਜਾ ਚੱਲਦੀ, ਅਜੇ ਵੀ ਚੱਲਦੀ, ਕਈ ਉਦਾਸੀ ਉਹਨਾਂ ਨੂੰ ਅਜੇ ਵੀ ਗੁਰੂ ਮੰਨਦੇ ਨੇ, ਭਾਵੇਂ ਪ੍ਰਚਾਰ ਉਹ ਗੁਰਬਾਣੀ ਦਾ ਹੀ ਕਰਦੇ ਨੇ। ਦੂਸਰਾ ਪੁੱਤਰ ਬਾਬਾ ਲਖਮੀ ਦਾਸ, ਉਹਦਾ ਪੁੱਤਰ ਗਾਂ ਧਰਮ ਚੰਦ, ਤੇ ਉਹਦੀ ਵੀ ਗੱਦੀ ਚੱਲ ਗਈ। ਬਾਬਾ ਖੇਮ ਸਿੰਘ ਤੇ ਬਾਬਾ ਸਾਹ ਸਿੰਘ ਤੱਕ ਕਲਾਧਾਰੀ, ਇਹ ਸਾਰੇ ਹੀ ਆਪਣੇ ਆਪ ਨੂੰ ਗੁਰੂ ਅਖਵਾਉਂਦੇ ਰਹੇ ਗੁਰਮੁਖ ਪਿਆਰਿਓ, ਤੇ ਉਹਨਾਂ ਦੀ ਪੂਜਾ ਹੁੰਦੀ ਰਹੀ। ਅੱਜ ਵੀ ਗੁਰੂ ਨਾਨਕ ਦੀ ਅੰਸ਼ ਬੰਸ਼ ਦੇ ਵਿੱਚ ਜਿਹੜੇ ਹੈਗੇ ਨੇ ਉਹਨਾਂ ਦੀ ਅਸੀਂ ਪੂਜਾ ਕਰਦੇ ਹਾਂ, ਅਸੀਂ ਕਹਿ ਦਿੰਦੇ ਹਾਂ ਇਹ ਗੁਰੂ ਨਾਨਕ ਦੀ ਅੰਸ਼ ਦੇ ਵਿੱਚੋਂ ਨੇ। ਇਸੇ ਤਰ੍ਹਾਂ ਹੀ ਹੋਰ ਤੇ ਕਿਸੇ ਪਖੰਡੀ ਦੀ ਕੋਈ ਦੁਕਾਨ ਨਾ ਚੱਲ ਸਕੀ, ਪਰ ਗੁਰੂ ਅੰਗਦ ਦੇਵ ਜੀ ਮਹਾਰਾਜ ਆਪਣੇ ਸਪੁੱਤਰ ਬਾਬਾ ਦਾਤੂ ਦਾਸੂ ਜੀ ਨੇ ਆਪਣੀ ਵੱਖਰੀ ਅਡਰੀ ਵੱਖਰੀ ਗੱਦੀ ਸ਼ੁਰੂ ਕਰ ਲਈ, ਤੇ ਕੁਝ ਭੁਲੇਖੇ ਦੇ ਵਿੱਚ ਆ ਕੇ ਸਿੱਖਾਂ ਨੇ ਕਿ ਚੱਲ ਗੁਰੂ ਦੀ ਵੰਸ਼ ਦੇ ਵਿੱਚੋਂ ਨੇ, ਉਹਨਾਂ ਨੂੰ ਵੀ ਪੂਜਣਾ ਸ਼ੁਰੂ ਕਰ ਦਿੱਤਾ। ਉਹਨਾਂ ਦੀ ਵੀ ਗੱਦੀ ਚੱਲਦੀ ਆ ਰਹੀ ਹੈ। ਗੁਰੂ ਅਮਰਦਾਸ ਜੀ ਮਹਾਰਾਜ ਦੇ ਸਪੁੱਤਰ ਬਾਬਾ ਮੋਹਰੀ ਜੀ ਤੇ ਬਾਬਾ ਮੋਹਨ ਜੀ ਅਜੇ ਵੀ ਭੱਲੇ ਬਾਵੇ ਜਿਹੜੇ ਨੇ ਚੱਲੇ ਆ ਰਹੇ ਨੇ। ਉਹਨਾਂ ਨੇ ਤੇ ਬਾਣੀ ਵੀ ਉਚਾਰਨ ਕੀਤੀ, ਉਹਨਾਂ ਨੇ ਕਈ ਕੁਝ ਕੀਤਾ ਹੋਇਆ। ਗੁਰਮੁਖ ਪਿਆਰਿਓ, ਗੁਰੂ ਅਮਰਦਾਸ ਜੀ ਮਹਾਰਾਜ ਨੂੰ ਕਹਿਣਾ ਪਿਆ ਸੀ ਕਿ ਸਰਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਦਾ ਕੱਚੀ ਸਰਗੁਰੂ ਵਾਜੋਂ ਹੋਰ ਕੱਚੀ ਬਾਣੀ। ਉਸ ਤੋਂ ਬਾਅਦ ਗੁਰੂ ਰਾਮਦਾਸ ਜੀ ਮਹਾਰਾਜ ਦੇ ਸਪੁੱਤਰ ਬਾਬਾ ਪਿਰਥੀ ਚੰਦ ਨੇ ਮੀਣਿਆਂ ਨੇ ਆਪਣੀ ਗੱਦੀ ਸ਼ੁਰੂ ਕਰ ਲਈ। ਬਹੁਤ ਸਾਰੇ ਸਿੱਖ ਭੁਲੇਖੇ ਦੇ ਵਿੱਚ ਆ ਕੇ ਉਹਨਾਂ ਦੇ ਮਗਰ ਵੀ ਤੁਰ ਪਏ। ਉਸ ਤੋਂ ਬਾਅਦ ਗੁਰਮੁਖ ਪਿਆਰਿਓ, ਇਹ ਧੀਰਮਲ, ਇਹ ਰਾਮ ਰਾਏ, ਇਹਨਾਂ ਨੇ ਆਪਣੀਆਂ ਆਪਣੀਆਂ ਅਡਰੀਆਂ ਵੱਖਰੀਆਂ ਵੱਖਰੀਆਂ ਗੱਦੀਆਂ ਜਿਹੜੀਆਂ ਸੀ ਸ਼ੁਰੂ ਕਰ ਰਹੀਆਂ ਤੇ ਅਜੇ ਤੱਕ ਚੱਲਦੀਆਂ ਆ ਰਹੀਆਂ ਨੇ। ਬੇਸ਼ੱਕ ਬਾਬਾ ਰਾਮ ਰਾਏ ਨੇ ਆਪਣੀਆਂ ਗਲਤੀਆਂ ਨੂੰ ਮੰਨ ਕੇ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਕਰ ਦਿੱਤਾ ਸੀ, ਪਰ ਅਜੇ ਵੀ ਉਹਨਾਂ ਦਾ ਵੱਖਰਾ ਹੀ ਸਭ ਕੁਝ ਚੱਲ ਰਿਹਾ ਆ। ਗੁਰੂ ਅਮਰਦਾਸ ਜੀ ਮਹਾਰਾਜ ਨੇ 22 ਪ੍ਰਚਾਰਕ ਥਾਪੇ ਤੇ ਉਹਨਾਂ 22 ਪ੍ਰਚਾਰਕਾਂ ਨੇ ਗੁਰਮੁਖ ਪਿਆਰਿਓ, ਜਿਸ ਤਰ੍ਹਾਂ ਵਿਚਿੱਤਰ ਨਾਟਕ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੱਸਿਆ ਨਾ ਕਿ ਸ਼ਿਵ ਜੀ ਨੂੰ ਭੇਜਿਆ, ਬ੍ਰਹਮਾ ਨੂੰ ਭੇਜਿਆ, ਕ੍ਰਿਸ਼ਨ ਨੂੰ ਭੇਜਿਆ, ਰਾਮ ਚੰਦਰ ਨੂੰ ਭੇਜਿਆ, ਮੁਹੰਮਦ ਸਾਹਿਬ ਨੂੰ ਭੇਜਿਆ, ਸਾਰਿਆਂ ਨੇ ਆਪਣੇ ਆਪਣੇ ਨਵੇਂ ਨਵੇਂ ਧਰਮ ਚਲਾ ਲਏ, ਦੱਤਾਤਰੀਆ ਭੇਜਿਆ। ਇਹ 22 ਮੰਜੀਆਂ ਗੁਰੂ ਅਮਰਦਾਸ ਜੀ ਮਹਾਰਾਜ ਨੇ ਪ੍ਰਚਾਰ ਕਰਨ ਵਾਸਤੇ ਥਾਪੀਆਂ ਤੇ ਉਹ 22 ਮੰਜੀਆਂ ਤੇ ਠੀਕ ਰਹੀਆਂ, ਤੇ ਜਦੋਂ ਉਹਨਾਂ ਦੇ ਪਰੋਕਾਰ ਉਹਨਾਂ ਦੀ ਜਗ੍ਹਾ ਤੇ ਬੈਠੇ ਤੇ ਉਹ ਗੁਰੂ ਬਣ ਕੇ ਬੈਠ ਗਏ। ਅਜੇ ਵੀ 22 ਮੰਜੀਆਂ ਜਿਹੜੀਆਂ ਮਸ਼ਹੂਰ ਨੇ ਤੇ ਉਹ ਮਸੰਦ ਮੁੜ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸਾੜਨੇ ਵੀ ਪਏ, ਜਿਹਨਾਂ ਨੇ ਇੰਨੀਆਂ ਬੇਨਿਯਮੀਆਂ ਕੀਤੀਆਂ ਸਨ। ਆਪਾਂ ਗੱਲ ਇੱਥੇ ਆਣ ਕੇ ਕਰ ਰਹੇ ਹਾਂ ਕਿ ਨਿਸਤਾਰਾ ਤੇ ਹੋਣਾ ਗੁਰੂ ਦੇ ਚਰਣਾਂ ਦੇ ਨਾਲ ਜੁੜਨ ਦੇ ਨਾਲ, ਪਤਾ ਵੀ ਆ ਸਾਨੂੰ ਸਾਡੇ ਮਰਨੇ ਪਰਣੇ ਤੇ ਜਦੋਂ ਸਾਡੀਆਂ ਕੋਈ ਧਾਰਮਿਕ ਅਸੀਂ ਰਸਮਾਂ ਕਰਨੀਆਂ ਹੁੰਦੀਆਂ, ਇਹ ਸਾਰੀਆਂ ਰਸਮਾਂ ਕਿਹਦੇ ਕੋਲੋਂ ਪੂਰੀਆਂ ਕਰਾਉਂਦੇ ਹਾਂ? ਕਰਾਉਂਦੇ ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ, ਤੇ ਗੁਰੂ ਅਸੀਂ ਸਰਸੇ ਵਾਲੇ ਦੇ ਮਗਰ, ਕੋਈ ਆਸ਼ੂਤੋਸ਼ ਦੇ ਮਗਰ, ਕੋਈ ਕਿਸੇ ਦੇ ਮਗਰ, ਗੁਰੂ ਅਸੀਂ ਉਹਨਾਂ ਨੂੰ ਮੰਨੀ ਬੈਠੇ ਹਾਂ। ਇਹ ਸਾਨੂੰ ਕਿਉਂ ਭੁਲੇਖਾ ਲੱਗ ਰਿਹਾ ਆ? ਸਾਨੂੰ ਕਿਉਂ ਨਹੀਂ ਪਤਾ ਲੱਗ ਰਿਹਾ ਕਿ ਸੱਚੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਕਿ ਸੱਚਮੁੱਚ ਹੀ ਉਹ ਗੱਲ ਹੋ ਗਈ ਕਿ ਗੁਰੂ ਨਾਨਕ ਦੀ ਗੱਲ ਨੂੰ ਸਮਝਣ ਵਾਸਤੇ ਵੀ ਸਾਡੇ ਕੋਲ ਸਮਝ ਚਾਹੀਦੀ ਹੈ, ਤੇ ਸਾਡੇ ਕੋਲ ਸਮਝ ਨਹੀਂ ਹੈਗੀ, ਸਾਡੇ ਕੋਲ ਅਕਲ ਨਹੀਂ ਹੈਗੀ ਕਿ ਵਾਕਿਆ ਹੀ ਅੱਜ ਗੁਰੂ ਨਾਨਕ ਨੂੰ ਸਮਝਣ ਵਾਸਤੇ ਸਾਡੇ ਕੋਲ ਸਮਝ ਨਹੀਂ, ਅਸੀਂ ਇੰਨੇ ਦਵਾਲੀਏ ਹੋ ਗਏ ਹਾਂ ਕਿ ਅਸੀਂ ਨਕਲੀ ਗੁਰੂ ਤੇ ਦੇਹਧਾਰੀ ਪਖੰਡੀਆਂ ਦੇ ਨਾਲ ਤੁਰੇ ਫਿਰ ਰਹੇ ਹਾਂ, ਜੁੜਦੇ ਜਾ ਰਹੇ ਹਾਂ। ਇਹਦੇ ਬਾਰੇ ਸਾਨੂੰ ਸੁਚੇਤ ਹੋਣਾ ਪਵੇਗਾ, ਕਿਸੇ ਇਕੱਲੇ ਕਾਰੇ ਨੂੰ ਸਾਨੂੰ ਸਾਰਿਆਂ ਨੂੰ। ਗੁਰੂ ਨਾਨਕ ਆਪਣੇ ਸਿਧਾਂਤ ਨੂੰ ਤੁਹਾਡੇ ਹੱਥਾਂ ਦੇ ਵਿੱਚ ਦੇ ਕੇ ਗਿਆ ਆ, ਤੁਸੀਂ ਵਡਭਾਗੇ ਸਮਝੋ ਆਪਣੇ ਆਪ ਨੂੰ। ਕਈ ਵਾਰ ਮੈਂ ਇਹ ਗੱਲ ਸਟੇਜ ਤੇ ਸਾਂਝੀ ਕੀਤੀ ਗੁਰਮੁਖ ਪਿਆਰਿਓ ਕਿ ਗੁਰੂ ਨਾਨਕ ਸਾਡਾ ਅੱਧਾ ਜ਼ਿਆਦਾ ਕੰਮ ਜਿਹੜਾ ਨਾ ਸਾਡਾ ਕਰ ਗਏ ਨੇ, ਸਾਨੂੰ ਸੱਚੇ ਗੁਰੂ ਦੇ ਨਾਲ ਜੋੜ ਗਏ ਨੇ, ਤੇ ਅੱਧਿਓ ਜ਼ਿਆਦਾ ਜ਼ਿੰਦਗੀ ਗੁਰੂ ਲੱਭਣ ਤੇ ਹੀ ਲੱਗ ਜਾਂਦੀ ਹੈ, ਭਟਕਦੇ ਰਹੀਦਾ ਆ। ਗੁਰੂ ਅੰਗਦ ਦੇਵ ਜੀ ਦਾ ਜੀਵਨ ਪੜ੍ਹ ਕੇ ਦੇਖੋ, ਅੱਧੀ ਉਮਰ ਉਹਨਾਂ ਦੀ ਗੁਰੂ ਲੱਭਦੇ ਹੀ ਲੰਘੀ, ਅੱਧਿਓ ਜ਼ਿਆਦਾ ਹੀ ਲੰਘ ਗਏ। ਗੁਰੂ ਅਮਰਦਾਸ ਜੀ ਮਹਾਰਾਜ ਵੀ ਅੱਧਿਓ ਜ਼ਿਆਦਾ ਜ਼ਿੰਦਗੀ 62 ਸਾਲ ਤੱਕ ਗੁਰੂ ਲੱਭਣ ਤੇ ਹੀ ਲੱਗ ਗਏ, ਪਰ ਸਾਡੇ ਤੇ ਕਿੰਨੀ ਕਿਰਪਾ ਕਿ ਸਾਨੂੰ ਜੰਮਦਿਆਂ ਹੀ ਸੱਚਾ ਗੁਰੂ ਮਿਲਿਆ ਹੋਇਆ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਅੱਧਿਓ ਜ਼ਿਆਦਾ ਕੰਮ ਸਾਡਾ ਨਿਬੜਿਆ ਹੋਇਆ, ਸਾਨੂੰ ਲੱਭਣ ਦੀ ਲੋੜ ਨਹੀਂ, ਪਰ ਫਿਰ ਵੀ ਅਸੀਂ ਸੱਚੇ ਗੁਰੂ ਵੱਲ ਪਿੱਠ ਦੇ ਹੀ ਖਲੋਤੇ ਹਾਂ। ਗੁਰੂ ਨਾਨਕ ਇੱਕ ਸਾਨੂੰ ਸਿਧਾਂਤ ਦੇ ਕੇ ਗਏ ਨੇ ਕਿ ਇਹ ਸਿਧਾਂਤ ਮੇਰੇ ਪਿਆਰਿਓ ਬੱਚਿਓ, ਹੁਣ ਮੈਂ ਤੇ ਚਲੇ ਚੱਲਿਆ ਸਰੀਰਕ ਤੌਰ ਤੇ, ਪਰ ਇਹ ਸਿਧਾਂਤ ਨੂੰ ਦੁਨੀਆਂ ਦੇ ਵਿੱਚ ਤੁਸੀਂ ਵੰਡਣਾ ਆ ਸ਼ਬਦ ਗੁਰੂ ਨੂੰ, ਪਰ ਅਸੀਂ ਇੰਨੀ ਅਣਗਹਿਲੀ ਕਰ ਗਏ ਹਾਂ, ਇੰਨੇ ਅਵੇਸਲੇ ਹੋ ਗਏ ਹਾਂ ਕਿ ਅੱਜ ਜਣਾ ਖਣਾ ਗੁਰੂ ਬਣੀ ਬੈਠਾ ਆ। ਗੁਰੂ ਨਾਨਕ ਪਿਆਰਿਓ, ਸਤਿਗੁਰੂ ਨੇ ਇੱਕ ਗੱਲ ਸਾਨੂੰ ਸਮਝਾਈ ਬਾਣੀ ਦੇ ਵਿੱਚ, ਕਾਚੇ ਗੁਰ ਤੇ ਮੁਕਤ ਨਾ ਹੋਊਗਾ। ਕੱਚਾ ਗੁਰੂ ਕਦੀ ਮੁਕਤ ਨਹੀਂ ਜੇ ਕਰ ਸਕਦਾ। ਕਿਤੇ ਵਿਚਾਰ ਕਰਿਆ ਕਰੋ ਬਾਣੀ ਦੀ, ਮੇਰੇ ਸਤਿਗੁਰੂ ਨੇ ਸਾਨੂੰ ਇੱਕ ਗੱਲ ਸਮਝਾਈ, ਕਹਿੰਦੇ ਮਾਇਆ ਮੂੰਹ ਦਿਓ ਤੇ ਗੁਰੂ ਕੀ ਜਾਣ ਤੇ ਭਰਮ ਨਾ ਜਾਏ। ਕਹਿੰਦੇ ਉਸ ਗੁਰੂ ਦੀ ਤੇ ਮਾਂ ਮੁੰਨ ਦਿਓ ਜਿਹੜਾ ਤੁਹਾਡੇ ਵਹਿਮ ਭਰਮ ਨਹੀਂ ਕੱਢ ਸਕਦਾ। ਗੁਰੂ ਗ੍ਰੰਥ ਸਾਹਿਬ ਜੀ ਆਪਣੇ ਵਾਸਤੇ ਥੋੜਾ ਇਹ ਗੱਲ ਕਹਿ ਸਕਦੇ ਨੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਾਰੇ ਹੀ ਵਹਿਮ ਭਰਮ ਦੂਰ ਕਰ ਸਕਦੇ ਨੇ, ਕੱਢ ਸਕਦੇ। ਫਿਰ ਅਸੀਂ ਵਹਿਮ ਭਰਮ ਲੈ ਕੇ ਦੇਹ ਧਾਰੀਆਂ ਪਖੰਡੀਆਂ ਕੋਲ ਕਿਉਂ ਜਾਈਏ? ਸਤਿਗੁਰੂ ਸਾਨੂੰ ਇੱਥੇ ਸਮਝਾਉਂਦੇ ਨੇ, ਗੁਰ ਕੇ ਚਰਨ, ਗੁਰੂ ਦਾ ਸ਼ਬਦ, ਜੀ ਕਾ ਨਿਸਤਾਰਾ, ਨਿਸ ਹੁੰਦੀ ਆ ਰਾਤ, ਹਨੇਰੇ ਦੇ ਵਿੱਚੋਂ ਤਾਰਨ ਵਾਸਤੇ, ਚਾਨਣ ਦੇ ਵਿੱਚ ਲਿਆਉਣ ਵਾਸਤੇ। ਅਸੀਂ ਅਗਿਆਨਤਾ ਦੇ ਹਨੇਰੇ ਦੇ ਵਿੱਚ ਭਟਕ ਰਹੇ ਹਾਂ, ਰੋਸ਼ਨੀ ਦੇ ਵਿੱਚ ਲੈ ਕੇ ਆਉਣਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਕਹਿੰਦੇ ਸਾਡੇ ਜੀ ਕਾ ਨਿਸਤਾਰਾ, ਜੀ ਨੂੰ ਤਾਰਨ ਵਾਸਤੇ ਇਹ ਗੁਰੂ ਦੇ ਚਰਨ ਹੀ ਨੇ ਜਿਹੜੇ ਪਾਰ ਕਰ ਸਕਦੇ ਨੇ। ਜੇ ਗੁਰੂ ਦੇ ਚਰਨਾਂ ਨਾਲ ਉਹ ਟੁੱਟ ਗਏ ਤੇ ਭਟਕ ਜਾਵਾਂਗੇ, ਭੁਲੇਖਿਆਂ ਦੇ ਵਿੱਚ ਪੈ ਜਾਵਾਂਗੇ। ਆ ਸਰਸੇ ਵਾਲੇ ਨੇ ਨਾ ਬੜੇ ਚਿਰ ਤੋਂ ਹੀ ਇਹ ਪਖੰਡ ਜਿਹੜਾ ਸੀ ਕਰਨ ਦੀ ਵਿਉਂਤ ਬਣਾਈ ਹੋਈ ਸੀ। ਮੀਡੀਆ ਦੱਸਦਾ ਆ ਉਹਨੇ 25 ਲੱਖ ਦਾ ਇੱਕ ਘੋੜਾ ਵੀ ਜਿਹੜਾ ਸੀ ਨਾ ਉਹ ਮੰਗਵਾਇਆ ਹੋਇਆ ਸੀ, ਖਰੀਦ ਰਿਹਾ ਸੀ, ਕਹਿੰਦਾ ਘੋੜੇ ਤੇ ਹੀ ਚੜ੍ਹਨਾ ਆ। 2.5 ਲੱਖ ਦਾ ਉਹਨੇ ਚੋਲਾ ਬਣਵਾਇਆ ਸੀ, ਇਹ ਜਿਹੜਾ ਗੁਰੂ ਗੋਬਿੰਦ ਸਿੰਘ ਦੀ ਨਕਲ ਵਾਲਾ ਉਹਨੇ ਪਾਇਆ ਸੀ, ਤੇ ਬਾਜ ਵੀ ਉਹ ਖਰੀਦਦਾ ਫਿਰ ਰਿਹਾ ਸੀ ਵੀ ਕਿਤੇ ਨਾ ਕਿਤੇ ਉਹ ਬਾਜ ਵੀ ਲੈ ਕੇ ਆਇਓ। ਤੇ ਹੁਣ ਅਖਬਾਰਾਂ ਦੇ ਵਿੱਚ ਨਿਹਰਾ ਕੋਰਾ ਹੀ ਝੂਠ ਬੋਲੀ ਜਾ ਰਿਹਾ ਕਿ ਮੇਰੇ ਕੋਲ ਅਣਜਾਣ ਪੁਣੇ 'ਚ ਇਹ ਗੱਲ ਹੋਈ ਆ, ਮੈਂ ਜਾਣ ਬੁੱਝ ਕੇ ਕਿਸੇ ਦਾ ਦਿਲ ਨਹੀਂ ਤੋੜਿਆ। ਜਦਕਿ ਉਹਦੀ 5 ਮੈਂਬਰੀ ਕਮੇਟੀ ਨੇ ਪੂਰਾ ਜ਼ੋਰ ਲਾਇਆ ਕਿ ਸਾਬਤ ਕੀਤਾ ਜਾਵੇ ਕਿ ਗੁਰੂ ਗੋਬਿੰਦ ਸਿੰਘ ਦਾ ਇਹ ਅਵਤਾਰ ਆ ਜਾਂ ਉਹਦੀ ਨਕਲ ਕਰਨ ਦੀ ਉਹਨੇ ਪੂਰੀ ਕੋਸ਼ਿਸ਼ ਕੀਤੀ ਹੈ। ਉਹਦਾ ਇਰਾਦਾ ਸੀ ਕਿ ਮੈਂ ਘੋੜੇ ਤੇ ਆਵਾਂਗਾ, ਬਾਜ ਮੇਰੇ ਹੱਥ ਤੇ ਹੋਏਗਾ ਤੇ ਆ ਰੂਹ ਅਫਜਾ ਸ਼ਰਬਤ ਪਿਆਵਾਂਗਾ ਇਹਨਾਂ ਨੂੰ ਤੇ ਕਹਾਂਗਾ ਅੰਮ੍ਰਿਤ ਛਕਾਇਆ ਆ। ਇਹਨਾਂ ਪਖੰਡੀਆਂ ਨੂੰ ਕਿੰਨੇ ਪਖੰਡ, ਇਹਨਾਂ ਪਖੰਡੀਆਂ ਦਾ ਦੂਰ ਕਰਨਾ ਆ, ਇਹ ਸਾਡੀ ਆਪਣੀ ਜ਼ਿੰਮੇਵਾਰੀ ਬਣਦੀ। ਗੁਰਮਤਿ ਪਿਆਰਿਓ, ਗੁਰੂ ਨਾਨਕ ਦੇ ਸਿਧਾਂਤ ਦੇ ਨਾਲ, ਗੁਰੂ ਨਾਨਕ ਦੇ ਸ਼ਬਦ ਦੇ ਨਾਲ ਆਪਾਂ ਇਹਨਾਂ ਦੇ ਪਖੰਡ ਦੂਰ ਕਰਨੇ। ਗੁਰਮੁਖ ਪਿਆਰਿਆ, ਜਿੰਨਾ ਮਰਜ਼ੀ ਤੂੰ ਕਿਸੇ ਪਖੰਡੀ ਦੇ ਨਾਲ ਜੁੜ ਜਾ, ਜਿੰਨਾ ਮਰਜ਼ੀ ਤੂੰ ਦੇਹ ਧਾਰੀ ਨੂੰ ਗੁਰੂ ਬਣਾਈ ਜਾ, ਪਰ ਗੁਰੂ ਦਾ ਸ਼ਬਦ ਹੀ ਤੈਨੂੰ ਤਾਰਨ ਦੇ ਯੋਗ ਹੈ।
ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ।
ਐਸਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਇਹਨਾਂ ਨੇ ਸੰਸਾਰ ਸਮੁੰਦਰ ਤੋਂ ਪਲ ਦੇ ਵਿੱਚ ਤਾਰ ਦਿੱਤਾ ਆ, ਇੱਕ ਸਕਿੰਟ ਦੇ ਵਿੱਚ। ਭਾਈ ਸੱਜਣ ਵਰਗੇ ਗੁਰੂ ਨਾਨਕ ਦੇ ਨਾਲ ਵਿਚਾਰ ਕੀਤੀ, ਇੱਕ ਸ਼ਬਦ ਸੁਣਿਆ ਤਰ ਗਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇੱਕ ਸਿੱਖ ਆਇਆ, ਉਹਨੇ ਆਣ ਕੇ ਗੱਲ ਕੀਤੀ, ਸਤਿਗੁਰੂ ਜੀ ਮੈਂ ਤੇ ਕੋਰਾ ਅਨਪੜ੍ਹ ਆ, ਮੇਰੇ ਤੇ ਵੀ ਕਿਰਪਾ ਕਰੋ, ਮੈਨੂੰ ਵੀ ਕੋਈ ਸ਼ਬਦ ਦੀ ਸਿੱਖਿਆ ਦੇ ਦਿਓ। ਸਤਿਗੁਰਾਂ ਨੇ ਇੱਕ ਗ੍ਰੰਥੀ ਸਿੰਘ ਦੀ ਉਚੇਚੇ ਤੌਰ ਤੇ ਡਿਊਟੀ ਲਾਈ ਕਿ ਇਸ ਗੁਰੂ ਕੇ ਸਿੱਖ ਨੂੰ ਤੂੰ ਬਾਣੀ ਪੜ੍ਹਾਉਣੀ ਹੈ। ਉਹਨੇ ਪਹਿਲੇ ਦਿਨ ਹੀ ਸੰਥਿਆ ਕਰਾਈ ਆਨੰਦ ਸਾਹਿਬ ਦੇ ਪਾਠ ਦੀ, ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਇਹ ਪੰਕਤੀ ਜਦੋਂ ਪੜ੍ਹੀ ਤੇ ਗੁਰਮੁਖ ਪਿਆਰੇ ਉਸ ਤੋਂ ਬਾਅਦ ਉਹ ਗੁਰੂ ਕਾ ਸਿੱਖ ਨਹੀਂ ਆਇਆ। ਉਹਦੀ ਏਡੀ ਸਮਝ ਉੱਚੀ, ਇੰਨੀ ਸੋਚ ਉੱਚੀ, ਉਹਨੂੰ ਪਤਾ ਲੱਗ ਗਿਆ ਕਿ ਆਨੰਦ ਦੀ ਪ੍ਰਾਪਤੀ ਉਦੋਂ ਆ ਜਦੋਂ ਗੁਰੂ ਨੂੰ ਪ੍ਰਾਪਤ ਕਰ ਲਿਆ, ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਸਿਵਾ ਹੋਰ ਦੂਸਰਾ ਗੁਰੂ ਹੈ ਹੀ ਨਹੀਂ ਆ। ਉਹਦਾ ਅੰਤਰ ਆਤਮਾ ਜਿਹੜਾ ਸੀ ਪਰਮਾਤਮਾ ਦੇ ਨਾਲ ਜੁੜ ਗਿਆ, ਖਿੰਨ ਮੈਂ ਪਲਾਂ ਦੇ ਵਿੱਚ ਹੀ ਉਹਦਾ ਪਾਰ ਉਤਾਰਾ ਹੋ ਗਿਆ। ਸਤਿਗੁਰਾਂ ਨੇ ਇੱਕ ਦਿਨ ਪੁੱਛਿਆ ਵੀ ਜਿਹੜੇ ਗੁਰਸਿੱਖ ਨੂੰ ਤੁਸੀਂ ਸੰਥਿਆ ਕਰਾ ਰਹੇ ਜੇ, ਕਿੱਥੋਂ ਕੁ ਤੱਕ ਸੰਥਿਆ ਪਹੁੰਚੀ? ਤੇ ਉਹ ਸਤਿਗੁਰੂ ਗੁਰੂ ਕਾ ਸਿੱਖ ਗ੍ਰੰਥੀ ਸਿੰਘ ਦਾ ਸਤਿਗੁਰੂ ਜੀ ਇੱਕ ਦਿਨ ਹੀ ਆਇਆ, ਉਸ ਤੋਂ ਬਾਅਦ ਆਇਆ ਨਹੀਂ। ਸਤਿਗੁਰਾਂ ਨੇ ਸੱਦ ਕੇ ਪੁੱਛਿਆ, ਭਾਈ ਮੁੜ ਕੇ ਨਹੀਂ ਆਇਆ? ਉਹ ਕਹਿਣ ਲੱਗਾ, ਸਤਿਗੁਰੂ ਜੀ ਬਸ ਮੈਨੂੰ ਸਮਝ ਆ ਗਈ ਆ ਸ਼ਬਦ ਦੀ, ਤੁਹਾਡੇ ਚਰਨਾਂ ਦੇ ਨਾਲ ਜੁੜ ਗਿਆ ਆ, ਗੁਰੂ ਨੂੰ ਪ੍ਰਾਪਤ ਕਰ ਲਿਆ ਆ ਤੇ ਪਲਾਂ ਦੇ ਵਿੱਚ ਪਾਰ ਉਤਾਰਾ ਹੋ ਗਿਆ ਆ, ਬਸ ਹੁਣ ਆਪਣੇ ਆਪ ਹੀ ਗੁਰੂ ਨੇ ਕਿਰਪਾ ਕਰੀ ਜਾਣੀ ਆ ਜਦੋਂ ਗੁਰੂ ਨੂੰ ਪ੍ਰਾਪਤ ਕਰ ਲਿਆ ਆ। ਗੁਰੂ ਦੇ ਵਿੱਚ ਇਹ ਸਮਰੱਥਾ ਹੈਗੀ ਆ ਕਿ ਉਹ ਪਲ ਦੇ ਵਿੱਚ ਹੀ ਸਾਨੂੰ ਸੰਸਾਰ ਸਾਗਰ ਤੋਂ ਤਾਰ ਦਿੰਦਾ ਹੈ।
ਰਹਾਉ
ਰਹਾਉ ਦਾ ਵਿਸ਼ਰਾਮ ਦੇ ਕੇ ਅੱਗੇ ਮੇਰੇ ਸਤਿਗੁਰੂ ਕਿਰਪਾ ਕਰਦੇ ਨੇ ਜੀ।
ਕੋਈ ਹੋਆ ਕ੍ਰਮ ਰਤ ਕੋਈ ਤੀਰਥ ਨਾਇਆ,
ਕੋਈ ਕਰਮ ਕਾਂਡੀ ਬਣਿਆ ਹੋਇਆ ਆ, ਉਹ ਕਰਮ ਕਰਦਾ ਆ ਜਿਨ੍ਹਾਂ ਦੇ ਵਿੱਚ ਥੋੜਾ ਜਿੰਨਾ ਵੀ ਰਤ ਨਹੀਂ ਆ, ਥੋੜਾ ਜਿੰਨਾ ਵੀ ਪਿਆਰ ਨਹੀਂ ਆ ਪਰਮਾਤਮਾ ਦੇ ਨਾਲ। ਕੋਈ ਤੀਰਥ ਨਹਾਇਆ, ਕੋਈ ਤੀਰਥਾਂ ਦੇ ਨਹਾਈ ਜਾ ਰਿਹਾ ਆ। ਇੱਕ ਗੱਲੋਂ ਗੁੱਸਾ ਨਾ ਕਰਨਾ ਗੁਰਮੁਖ ਪਿਆਰਿਓ, ਸਾਡੇ ਸਿੱਖ ਧਰਮ ਦੇ ਵਿੱਚ ਵੀ ਮਾਝੀ ਦਾ ਇਸ਼ਨਾਨ ਬਹੁਤ ਜ਼ਿਆਦਾ ਮਸ਼ਹੂਰ ਹੋਇਆ ਆ। ਠੀਕ ਆ, ਸਾਨੂੰ ਮੁਕਤਸਰ ਜਾਂ ਸਾਹਿਬ ਅਸਥਾਨ ਤੇ ਜਾ ਕੇ ਇਸ਼ਨਾਨ ਕਰਨਾ ਚਾਹੀਦਾ ਆ, ਪਰ ਇਸ਼ਨਾਨ ਤੋਂ ਪਹਿਲੀ ਰਾਤ ਵੱਲ ਝਾਤੀ ਮਾਰੀਏ ਆਪਾਂ। ਸਾਡੇ ਪਿੰਡਾਂ ਵੱਲ ਮਾਝੀ ਤੋਂ ਇੱਕ ਦਿਨ ਪਹਿਲਾਂ ਲੋਹੜੀ ਹੁੰਦੀ ਆ। ਸਾਡੇ ਪਿੰਡਾਂ ਦੇ ਵਿੱਚ ਕਈ ਵਾਰੀ 4 ਵਜੇ ਤੋਂ ਹੀ ਚਾਂਦਰਾਂ ਵੱਜਣੀਆਂ ਸ਼ੁਰੂ ਹੋ ਜਾਂਦੀਆਂ ਨੇ। ਲੋਹੜੀ ਵਾਲਾ ਦਿਨ ਕੋਈ ਘਰ ਬਚਿਆ ਹੋਊਗਾ ਪੰਜਾਬ ਦੇ ਵਿੱਚ ਜਿਸ ਘਰ ਦੇ ਵਿੱਚ ਮਾਸ ਨਹੀਂ ਬਣਦਾ, ਮੀਟ ਵੀ ਬਣਾਇਆ ਜਾ ਰਿਹਾ ਹੁੰਦਾ ਆ, ਤੇ ਲੋਹੜੀ ਜਿਹੜੀ ਆ ਨਾ ਸ਼ਰਾਬ ਪੀ ਕੇ ਮਨਾਈ ਜਾ ਰਹੀ ਹੁੰਦੀ, ਤੇ ਮਨ ਦੇ ਵਿੱਚ ਧਾਰਨਾ ਪਤਾ ਕੀ ਹੁੰਦੀ ਆ, ਸ਼ਰਾਬੀ ਹੋਇਆ ਨੀ ਕਈ ਰਾਖਿਆਂ ਦਾ, ਸਵੇਰੇ ਤੜਕੇ 4 ਵਜੇ ਸਾਨੂੰ ਵੀ ਲਈ ਜਾਇਓ, ਆਪਾਂ ਵੀ ਜਾਣਾ ਬਾਬਾ ਬੁੱਢਾ ਇਸ਼ਨਾਨ ਕਰਾਂਗੇ ਤੇ ਅਸੀਂ ਵੀ ਜਾਵਾਂਗੇ ਉੱਥੇ ਮੁਕਤਸਰ ਜਾ ਕੇ ਇਸ਼ਨਾਨ ਕਰਨ ਵਾਸਤੇ। ਤੇ ਕਈ ਵਾਰ 4 ਵਜੇ ਹੀ ਜਿਹੜੇ ਸ਼ਰਾਬ ਪੀ ਰਹੇ ਹੁੰਦੇ ਨਾ, ਤੇ ਉਹਨਾਂ ਦੀ ਮਾਝੀ ਜਾ ਕੇ ਮਨਾਈ ਜਾਂਦੀ ਥਾਣਿਆਂ ਦੇ ਵਿੱਚ, ਕਚਹਿਰੀਆਂ ਦੇ ਵਿੱਚ, ਕਈਆਂ ਦੀ ਹਸਪਤਾਲਾਂ ਦੇ ਵਿੱਚ ਲੜਾਈ ਝਗੜੇ ਹੋ ਪੈਂਦੇ ਨੇ। ਉਹਨਾਂ ਵਾਸਤੇ ਮੇਰੇ ਸਤਿਗੁਰਾਂ ਨੇ ਇੱਕ ਉਪਦੇਸ਼ ਸਾਨੂੰ ਦਿੱਤਾ ਹੋਇਆ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ। ਉਹ ਕਹਿੰਦੇ ਉਹ ਗੁਰਮੁਖ ਪਿਆਰਿਆ, ਗੁਰਸਿੱਖਾ, ਇਹ ਨਾ ਸੋਚ ਕੇ ਇੱਕ ਦਿਨ ਪਹਿਲਾਂ ਤੂੰ ਪਾਪ ਕਰੀ ਜਾਵੇਂ, ਤੂੰ ਮਾੜੀਆਂ ਹਰਕਤਾਂ ਕਰੇ, ਤੇ ਅਗਲੇ ਦਿਨ ਟੁੱਬੇ ਲਾਉਣ ਦੇ ਨਾਲ ਇਸ਼ਨਾਨ ਕਰ ਲੈਣ ਦੇ ਨਾਲ ਤੇਰਾ ਪਾਰ ਉਤਾਰਾ ਹੋ ਰਿਹਾ। ਤੇ ਕਹਿੰਦੇ ਮੱਕਰ ਪਰਾਗ ਦਾਨ ਬੋ ਕੀਏ ਸਰੀਰ ਦੀਓ ਅੱਧ ਕਾਟ, ਬਿਨ ਹਰ ਨਾਵੇਂ ਮੁਕਤ ਨਹੀਂ ਬਹੁ ਕੰਚਨ ਦੀਜੇ ਕੱਟ ਕਾਟ। ਮੱਕਰ ਦਾ ਅਰਥ ਹੁੰਦਾ ਮਾਘ ਦੀ ਸੰਗਰਾਂਦ। ਕਹਿੰਦੇ ਮਾਘ ਦੀ ਸੰਗਰਾਂਦ ਵਾਲੇ ਦਿਨ ਜਾ ਕੇ ਭਾਵੇਂ ਜਿੱਥੇ ਮਰਜ਼ੀ ਇਸ਼ਨਾਨ ਕਰ ਲਾ ਤੇ ਭਾਵੇਂ ਦਾਨ ਪੁੰਨ ਕਰੀ ਜਾ, ਜੇ ਤੂੰ ਜ਼ਿੰਦਗੀ ਨਸ਼ਿਆਂ ਦੇ ਵਿੱਚ ਰੋਲ ਲਈ ਅਜੇ ਕੰਮ ਹੀ ਪੁੱਠੇ ਕਰ ਰਿਹਾ ਆ, ਪਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾਂ ਮੁਕਤੀ ਮਿਲਣੀ ਤੈਨੂੰ ਬੜੀ ਮੁਸ਼ਕਲ ਹੈ। ਉਹ ਯਾਦ ਰੱਖ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਤੇਰੇ ਵਾਸਤੇ ਕੋਈ ਚੰਗੇ ਪੂਰਨੇ ਪਾਏ ਨੇ, ਭਾਈ ਮਹਾਂ ਸਿੰਘ ਵਰਗਿਆਂ ਨੇ, ਤੇ ਤੂੰ ਰਾਤ ਨੂੰ ਸ਼ਰਾਬ ਤੇ ਸਵੇਰੇ ਤੇਰੇ ਮੂੰਹ ਦੇ ਵਿੱਚੋਂ ਉਹ ਹੀ ਨਸ਼ੇ ਦੀ ਬਦਬੋ ਆ ਰਹੀ ਹੁੰਦੀ ਹੈ, ਤੇ ਉਹਨਾਂ ਸ਼ਹੀਦਾਂ ਦੇ ਅਸਥਾਨਾਂ ਤੇ ਜਾ ਜਾ ਕੇ ਇਸ਼ਨਾਨ ਕਰ ਰਿਹਾ ਹੁੰਦਾ ਆ। ਗੁਰਸਿੱਖਾ ਅਕਲ ਕਰ ਕੋਈ। ਗੁਰਮੁਖ ਪਿਆਰਿਓ, ਸਤਿਗੁਰੂ ਸਾਨੂੰ ਇਹ ਸਮਝਾਉਂਦੇ ਨੇ ਜਿਸ ਕਰਮ ਦੇ ਵਿੱਚ ਕੋਈ ਪ੍ਰੇਮ ਨਹੀਂ ਹੈਗਾ, ਕਰਮ ਕਾਂਡ ਬਣ ਕੇ ਰਹਿ ਗਿਆ ਆ, ਤੇ ਬੇਸ਼ੱਕ ਤੁਸੀਂ ਤੀਰਥ ਨਹਾਇਆ, ਤੀਰਥਾਂ ਤੇ ਜਾ ਕੇ ਇਸ਼ਨਾਨ ਕਰੀ ਜਾਓ। ਕਹਿੰਦੇ ਪਾਪ ਕਰੇ ਪੰਚਾਂ ਕੇ ਬਸਰੇ, ਪੰਚਾਂ ਦੇ ਅਧੀਨ ਕਾਮ ਕ੍ਰੋਧ ਲੋਭ ਹੰਕਾਰ ਦੇ ਥੱਲੇ ਲੱਗ ਕੇ ਪਾਪ ਕਰਦਾ ਆ, ਤੇ ਕਹਿੰਦਾ ਤੀਰਥ ਨਹਾਏ ਕਹੇ ਸਬੁੱਤਰੇ, ਕਹਿੰਦਾ ਮੈਂ ਤੀਰਥਾਂ ਤੇ ਜਾ ਕੇ ਇਸ਼ਨਾਨ ਕਰ ਲੂੰਗਾ ਤੇ ਮੇਰੇ ਲੱਥ ਜਾਣਗੇ। ਕਹਿੰਦੇ ਭੁਲੇਖੇ ਦੇ ਵਿੱਚ ਆ, ਬਹੁਤ ਕਮਾਵੇਂ ਹੋਏ ਨਿਸ਼ੰਕ, ਕਹਿੰਦੇ ਉੱਥੋਂ ਆਉਂਦਾ ਆ ਘਰੋਂ ਤੇ ਫਿਰ ਦੂਣੇ ਪਾਪ ਕਰਦਾ ਆ, ਤੇ ਚੱਲ ਅਗਲੀ ਵਾਰੀ ਜ਼ਿਆਦੇ ਟੁੱਬੇ ਲਾ ਲਾਂਗੇ, ਅਗਲੀ ਵਾਰੀ ਇੱਕ ਐਤਕਾਂ ਇੱਕ ਥਾਂ ਤੇ ਤੀਰਥਾਂ ਦੀ ਯਾਤਰਾ ਕਰ ਲਈ, ਇਸ਼ਨਾਨ ਕਰ ਲਏ, ਅਗਲੀ ਵਾਰੀ ਦੋਵਾਂ ਥਾਵਾਂ ਤੇ ਕਰ ਲਵਾਂਗੇ। ਕਹਿੰਦੇ ਜਾਮਪੁਰ ਬਾਂਧ ਖਰੇ ਕਲੰਕ, ਤੂੰ ਜਮਾਂ ਦੀ ਬਾਹੀ ਦੇ ਵਿੱਚ ਫਸ ਗਿਆ ਆ ਗੁਰਮੁਖ ਪਿਆਰਿਆ, ਭੁਲੇਖਿਆਂ ਚ ਨਾ ਰਹੀ, ਇਸ ਤਰ੍ਹਾਂ ਤਰੇਗਾ ਨੀ। ਕਹਿੰਦੇ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਹੀ ਸਤਿਗੁਰਾਂ ਨੇ ਕਹਿ ਦਿੱਤਾ, ਕਹਿੰਦੇ ਨੇ ਤੀਰਥਾਂ ਤੇ ਇਸ਼ਨਾਨ ਕਰਨ ਦੇ ਨਾਲ ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੇ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ, ਤੀਰਥ ਮਲ ਨਾਓ, ਤੇਰੇ ਅੰਦਰ ਹੀ ਤੀਰਥ ਬਣਿਆ ਹੋਇਆ ਆ, ਤੂੰ ਬਾਹਰ ਤਾਂ ਤੁਰਿਆ ਫਿਰ ਰਿਹਾ ਆ, ਕਿਹੜਾ ਤੀਰਥ? ਕਹਿੰਦਾ ਸੁਣ ਲਾ, ਮੰਨ ਲਾ, ਅੰਦਰ ਪ੍ਰੇਮ ਵਸਾ ਪਰਮਾਤਮਾ ਦੇ ਨਾਲ, ਇਸ ਤੀਰਥ ਤੇ ਘਾਟ ਤੇ ਜਾ ਕੇ ਇਸ਼ਨਾਨ ਕਰ, ਮੇਰੇ ਸਤਿਗੁਰੂ ਨੇ ਤੇ ਕਹਿ ਦਿੱਤਾ ਜੇ। ਆਹ ਤੁਸੀਂ ਗੁਰਮੁਖ ਪਿਆਰੇ ਜਿਹੜੇ ਗੁਰੂ ਕੀ ਹਜ਼ੂਰੀ ਚ ਬੈਠੇ ਜੇ, ਇਸ਼ਨਾਨ ਕਰ ਰਹੇ ਜੇ ਤੀਰਥ ਦੇ ਉੱਤੇ, ਮੇਰੇ ਸਤਿਗੁਰੂ ਕਹਿੰਦੇ ਗੁਰ ਸਮਾਨ ਤੀਰਥ ਨਹੀਂ ਕੋਏ, ਗੁਰੂ ਦੇ ਬਰਾਬਰ ਹੋਰ ਕੋਈ ਤੀਰਥ ਨਹੀਂ ਹੈਗਾ। ਸਰ ਸੰਤੋਖ ਤਾਸ ਗੁਰ ਹੋਏ, ਗੁਰੂ ਸਭ ਤੋਂ ਵੱਡਾ ਸਰੋਵਰ ਆ। ਤੇ ਫਿਰ ਸਤਿਗੁਰ ਪਾਈਏ ਪੂਰਾ ਨਹਾਵਣ, ਪਸ਼ੂ ਪਰੇ ਤੋਂ ਦੇਵ ਕਰੇ, ਐਸ ਤੀਰਥ ਸਥਾਨ ਤੇ ਜਿਹੜੀ ਸੰਗਤ ਦੇ ਵਿੱਚ ਬੈਠੇ ਜੇ, ਤੁਹਾਡਾ ਇਸ਼ਨਾਨ ਹੋ ਰਿਹਾ, ਤੁਹਾਡੇ ਮਨ ਦਾ ਇਸ਼ਨਾਨ ਹੋ ਰਿਹਾ ਆ, ਮਾਂ ਘਰ ਦੇ ਵਿੱਚ ਮਲ ਮਲ ਕੇ ਬੱਚੇ ਦਾ ਸਿਰ ਨਵਾਉਂਦੀ ਹੈ ਤੇ ਪਿੰਡੇ ਤੋਂ ਮੈਲ ਲਾਉਂਦੀ ਛੋਟੇ ਬੱਚੇ ਦੀ। ਅੱਜ ਗੁਰੂ ਗ੍ਰੰਥ ਸਾਹਿਬ ਸ਼ਬਦ ਦੇ ਨਾਲ ਤੁਹਾਡੀ ਸਾਰਿਆਂ ਦੇ ਮਨਾਂ ਦੀ ਮੈਲ ਲਾ ਰਹੇ ਨੇ। ਤੁਸੀਂ ਬੈਠੇ ਜੇ ਤੀਰਥ ਸਥਾਨ ਤੇ ਗੁਰਮੁਖ ਪਿਆਰੇ ਦੇ ਇਸ਼ਨਾਨ ਕਰ ਰਹੇ ਜੇ, ਪਸ਼ੂ ਪਰੇ ਤੋਂ ਦੇਵ ਕਰੇ, ਆ ਪਸ਼ੂਆਂ ਤੋਂ ਆ ਪ੍ਰੇਤਾਂ ਵਰਗੀ ਸਾਡੀ ਜ਼ਿੰਦਗੀ ਤੋਂ ਸਾਨੂੰ ਦੇਵਤੇ ਬਣਾ ਰਹੇ ਨੇ ਗੁਰੂ ਗ੍ਰੰਥ ਸਾਹਿਬ ਜੀ। ਆ ਤੁਸੀਂ ਜਿਸ ਤੀਰਥ ਤੇ ਇਸ਼ਨਾਨ ਕਰ ਰਹੇ ਜੇ, ਕਹਿੰਦੇ ਕੋਈ ਹੋਆ ਕਰਮਰਤ ਕੋਈ ਤੀਰਥ ਨਾ ਆਇਆ, ਬਾਹਰਲੇ ਜਿੰਨੇ ਮਰਜ਼ੀ ਤੀਰਥਾਂ ਤੇ ਇਸ਼ਨਾਨ ਕਰੀ ਜਾ, ਪਰਮਾਤਮਾ ਦੀ ਪ੍ਰਾਪਤੀ ਨਹੀਂ ਹੈ।
ਦਾਸੀ ਹਰ ਕਾ ਨਾਮ ਧਿਆਇਆ,
ਦਾਸੀ ਕਹਿ ਦਈਏ ਦਾਸਾਂ ਦੇ ਨਾਲ ਤੁਸੀਂ ਬੈਠੇ ਜੇ ਨਾ ਸਤਸੰਗਤ ਰੂਪ ਹੋ ਕੇ ਮਿਲ ਬੈਠ ਕੇ ਪਰਮਾਤਮਾ ਦੇ ਨਾਮ ਦੀ ਵਿਚਾਰ ਕਰ ਰਹੇ ਜੇ, ਸਿਮਰਨ ਕਰ ਰਹੇ ਜੇ, ਭਜਨ ਬੰਦਗੀ ਕਰ ਰਹੇ ਜੇ, ਇਸ ਤਰ੍ਹਾਂ ਪਰਮਾਤਮਾ ਦੀ ਪ੍ਰਾਪਤੀ ਆ। ਤੁਸੀਂ ਹੌਲੀ ਹੌਲੀ ਬਹੁਤ ਲਾਗੇ ਹੁੰਦੇ ਜਾ ਰਹੇ ਜੇ ਪਰਮਾਤਮਾ ਦੇ, ਤੇ ਇੱਕ ਦਿਨ ਕੋਈ ਸ਼ੱਕ ਨਹੀਂ ਆ, ਜੇ ਬਚਨ ਤੁਹਾਡੇ ਹਿਰਦੇ ਦੇ ਵਿੱਚ ਵੱਸ ਗਏ ਤੇ ਤੁਸੀਂ ਪਰਮਾਤਮਾ ਦਾ ਹੀ ਰੂਪ ਹੋ ਜਾਓਗੇ, ਕੋਈ ਸ਼ੱਕ ਵਾਲੀ ਗੱਲ ਨਹੀਂ ਆ। ਤੁਸੀਂ ਹੀ ਸੰਤ ਜੇ, ਤੁਸੀਂ ਹੀ ਭਗਤ ਜੇ, ਤੁਸੀਂ ਹੀ ਗੁਰੂ ਨਾਨਕ ਦੇ ਸਿੱਖ ਜੇ। ਤੋ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਪਰਮਾਤਮਾ ਦੇ ਦਾਸਾਂ ਦੇ ਨਾਲ ਬੈਠ ਕੇ ਉਹਨਾਂ ਦੀ ਸੰਗਤ ਕੀਤੀ, ਹਰਕਾ ਨਾਮ ਧਿਆਇਆ, ਪਰਮਾਤਮਾ ਦੇ ਨਾਮ ਦੀ ਵਿਚਾਰ ਕੀਤੀ। ਜਿੱਥੇ ਕਈ ਗੁਰਦੁਆਰੇ ਵੀ ਐਸੇ ਨੇ ਗੁਰਮੁਖ ਪਿਆਰਿਓ, ਕਈ ਅਸਥਾਨ ਵੀ ਐਸੇ ਨੇ ਜਿੱਥੇ ਬੈਠ ਕੇ ਵੀ ਅਸੀਂ ਬਾਹਰੀ ਗੱਲਾਂ ਕਰ ਰਹੇ ਹੁੰਦੇ ਹਾਂ। ਸਾਡੇ ਪਿੰਡ ਕਿਸ ਤਰ੍ਹਾਂ ਦੀ ਕਬਰ ਬਣੀ ਹੋਈ ਆ ਤੇ ਨਾਮ ਹੀ ਉਹਦਾ ਸੇਵਾ ਸਿੰਘ ਉਹਦਾ ਪ੍ਰਧਾਨ ਬਣਿਆ ਹੋਇਆ। ਅਸੀਂ ਬੜੀ ਵਾਰ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪੰਜਾਂ ਦਸਾਂ ਬੰਦਿਆਂ ਨੇ ਵੀ ਧਾਰੀਏ ਇਹਦਾ ਕੀ ਹੈ ਇੱਥੇ। ਇੱਕ ਦਿਨ ਉਹ ਗੁਰਦੁਆਰੇ ਆਣ ਕੇ ਪਤਾ ਕੀ ਕਹਿਣ ਡਿਆ ਸੀ, ਲੋਸਮੈਂਟ ਕਰ ਰਿਹਾ ਸੀ ਭਾਦਰੋਂ ਦੀ ਦੌੜ ਨੂੰ, ਉੱਥੇ ਮੇਲਾ ਲੱਗਦਾ ਅਗਲੇ ਮਹੀਨੇ, ਜੋ ਕਹਿਣ ਡਿਆ ਸੀ ਸਾਧ ਸਿੰਘ ਜੀ ਆਓ ਗੁਰਦੁਆਰੇ ਇਕੱਠੇ ਹੋਈਏ ਤੇ ਵਿਚਾਰਾਂ ਕਰੀਏ, ਐਤਕਾਂ ਆਪਾਂ ਮੇਲੇ ਤੇ ਗਾਉਣ ਵਾਲੀ ਕਿਹੜੀ ਲੈ ਕੇ ਆਉਣੀ। ਗੁਰਦੁਆਰੇ ਦੇ ਲੋਸਮੈਂਟ ਕਰ ਰਿਹਾ ਸੀ ਗੁਰਦੁਆਰੇ ਦੇ ਸਪੀਕਰ ਦੇ ਵਿੱਚ, ਏਡਾ ਭੁਲੱਕੜ ਉਹਨੂੰ ਅਜੇ ਤੱਕ ਇਹ ਨਹੀਂ ਪਤਾ। ਇਹ ਗੁਰੂ ਜੀ ਹਜ਼ੂਰੀ ਦੇ ਵਿੱਚ ਸਤਸੰਗਤ ਦੇ ਵਿੱਚ ਬੈਠ ਕੇ ਪਰਮਾਤਮਾ ਦਾ ਨਾਮ ਜਪੀਦਾ, ਭਾਈ ਬਾਹਰੀ ਗੱਲਾਂ ਨਹੀਂ ਕਰੀਦੀਆਂ। ਸਰਵੇ ਕਹਿੰਦੇ ਸੇਵਕਾਂ ਦੇ ਨਾਲ ਬੈਠ ਕੇ ਪਰਮਾਤਮਾ ਤੇਰਾ ਨਾਮ ਸਿਮਰਨ ਕੀਤਾ ਹੈ।
ਬੰਧਨ ਕੱਟ ਹਰ ਸੁਆਮੀ,
ਪਦਾਰਥਾਂ ਦੇ ਬੰਧਨ ਬੜੇ ਪਏ ਹੋਏ ਨੇ ਗੁਰਮੁਖ ਪਿਆਰਿਓ। ਆ ਘਰਾਂ ਦੇ ਵਿੱਚ ਅਸੀਂ ਕੁੱਤਿਆਂ ਨੂੰ ਬੰਧਨ ਪਾਏ ਹੋਏ ਨੇ, ਬੰਨ ਕੇ ਰੱਖਿਆ ਹੈ ਕਿਸੇ ਨੂੰ ਵੱਢ ਨਾ ਖਾਣ। ਜਿਹੜੇ ਮਨੁੱਖਤਾ ਤੋਂ ਗਿਰ ਜਾਂਦੇ ਨੇ ਨਾ, ਉਹਨਾਂ ਨੂੰ ਹੱਥਾਂ ਪਿਆਰਾਂ ਦੇ ਵਿੱਚ ਬੇੜੀਆਂ ਪਾ ਕੇ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ, ਕਿਤੇ ਮਨੁੱਖਤਾ ਦਾ ਘਾਣ ਨਾ ਕਰ। ਬੰਧਨ ਇਹ ਹੁੰਦੇ ਰੱਸਿਆਂ ਦੇ ਨਾਲ ਕਿਸੇ ਨੂੰ ਬੰਨ ਲੈਣਾ। ਜਦੋਂ ਬੰਧਨ ਪਏ ਹੋਣ ਨਾ, ਆ ਡੰਗਰਾਂ ਨੂੰ ਬੰਨਿਆ ਹੁੰਦਾ ਆ, ਕੁੱਤਿਆਂ ਨੂੰ ਬੰਨਿਆ ਹੋਇਆ, ਕਿਸੇ ਨੂੰ ਬੰਨਣ ਪਾ ਦਿਓ, ਤੁਰ ਨਹੀਂ ਜੇ ਸਕਦਾ, ਨਹੀਂ ਚੱਲ ਸਕਦਾ। ਤੇ ਸਾਨੂੰ ਵੇਖਣ ਨੂੰ ਤੇ ਕੋਈ ਬੰਧਨ ਨਹੀਂ ਹੈਗਾ, ਸਾਡੇ ਹੱਥ ਆਜ਼ਾਦ ਨੇ, ਸਾਡੇ ਪੈਰ ਆਜ਼ਾਦ ਨੇ, ਅਸੀਂ ਤੁਰ ਫਿਰ ਸਕਦੇ ਹਾਂ, ਪਰ ਸਾਡੇ ਆ ਮਨ ਨੂੰ ਬੜੇ ਬੰਧਨ ਪਏ ਹੋਏ ਨੇ। ਇਹ ਧਰਮ ਵਾਲੇ ਰਸਤੇ ਨੂੰ ਕਿਵੇਂ ਚੱਲ ਸਕਦੇ ਨੇ? ਕਾਮ ਦਾ ਬੰਧਨ, ਕ੍ਰੋਧ ਦਾ ਬੰਧਨ, ਆ ਮਾਇਆ ਦਾ ਰਸਾ, ਈਰਖਾ ਦਾ ਰਸਾ, ਸਾੜੇ ਦਾ ਰਸਾ, ਪਤਾ ਹੀ ਨਹੀਂ ਕਿੰਨੇ ਕੁ ਰਸਿਆਂ ਦੇ ਨਾਲ ਇਹ ਮਨ ਨੂੰ ਬੰਨਿਆ ਹੋਇਆ ਹੈ, ਤੇ ਮਨ ਕਿਵੇਂ ਧਰਮ ਦੇ ਰਸਤੇ ਦੇ ਤੁਰ ਲਵੇਗਾ। ਫਿਰ ਕਿਸੇ ਨਾ ਕਿਸੇ ਨੂੰ ਆਵਾਜ਼ ਮਾਰਨੀ ਪੈਂਦੀ ਆ ਰਸਾ ਖੋਲਣ ਵਾਸਤੇ, ਆ ਡੰਗਰਾਂ ਨੂੰ ਕਿਤੇ ਪਸ਼ੂਆਂ ਨੂੰ ਪਾਣੀ ਡਾਉਣਾ ਹੋਵੇ ਤੇ ਰਸੇ ਉਹਨਾਂ ਦੇ ਖੋਲੇ ਜਾਂਦੇ ਨੇ। ਇੱਧਰੋਂ ਸਾਨੂੰ ਵੀ ਕਿਤੇ ਪਿਆਸ ਲੱਗੇ ਨਾ ਪਰਮਾਤਮਾ ਦੇ ਨਾਮ ਦੀ, ਤੇ ਅਸੀਂ ਗੁਰੂ ਨੂੰ ਆਵਾਜ਼ ਮਾਰੀਏ ਤੇ ਗੁਰੂ ਆਣ ਕੇ ਸਾਡੇ ਰਸੇ ਖੋਲੇ। ਸਰਵੇ ਨੇ ਬੰਧਨ ਕਾਟਣ ਹਾਰ ਸਵਾਮੀ, ਸਾਡੇ ਰਸੇ ਖੋਲਣ ਵਾਸਤੇ ਉਹ ਸਿਰਫ ਤੇ ਸਿਰਫ ਸਾਡਾ ਮਾਲਕ ਪਰਮਾਤਮਾ, ਜਿਹੜੇ ਸਾਡੇ ਰਸਿਆਂ ਨੂੰ ਖੋਲੇਗਾ, ਬੰਧਨਾਂ ਨੂੰ ਖੋਲੇਗਾ।
ਜਨ ਨਾਨਕ ਸਿਮਰੈ ਅੰਤਰ ਜਾਮੀ,
ਜਿਹਦੇ ਰਸੇ ਖੁੱਲ ਜਾਂਦੇ ਨੇ ਨਾ, ਪਏ ਹੋਏ ਬੰਧਨ ਜਿਹਦੇ ਖੁੱਲ ਜਾਂਦੇ ਨੇ ਗੁਰਮੁਖ ਪਿਆਰਿਓ, ਉਹੋ ਹੀ ਸਿਮਰਨ ਕਰਦਾ ਜੇ ਪਰਮਾਤਮਾ ਦਾ, ਉਹਦਾ ਹੀ ਇਸ ਸੰਸਾਰ ਤੋਂ ਪਾਰ ਉਤਾਰਾ ਹੁੰਦਾ ਜੇ। ਗੁਰਮੁਖ ਪਿਆਰਿਓ, ਗੁਰੂ ਸ਼ਬਦ ਦੇ ਵਿੱਚ ਆਈਆਂ ਹੋਈਆਂ ਵਿਚਾਰਾਂ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਕੇ ਲੋਕ ਸੁਖੀਏ, ਪਰਲੋਕ ਸੁਹੇਲਾ ਬਣਾਓ ਜੀ। ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ, ਹਾਰਦਿਕ ਤੌਰ 'ਤੇ ਧੰਨਵਾਦ। ਸਾਰੀ ਸੰਗਤ ਗੱਜ ਕੇ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।